ਬਖਤ ਖਮਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾਖਾਕ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਰ ਬੁੱਧਵਾਰ ਜੋ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਦੇ ਨੇ, ਉਸ ਵਿਸ਼ੇਸ਼ ਦੀਵਾਨ ਅੰਦਰ ਆਪ ਜੀ ਨੇ ਬੜੇ ਪਿਆਰ ਦੇ ਨਾਲ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਪ੍ਰਾਰੰਭਤਾ ਹੋਈ ਅੰਮ੍ਰਿਤ ਗੁਰਬਾਣੀ ਦਾ ਕੀਰਤਨ, ਉਸ ਤੋਂ ਬਾਅਦ ਗੁਰੂ ਇਤਿਹਾਸ ਦੀ ਗੁਰਪ੍ਰਤਾਪ ਸੂਰਜ ਦੀ ਲੜੀਵਾਰ ਕਥਾ, ਫਿਰ ਗੁਰੂ ਕੇ ਕਵੀਸ਼ਰ ਸਿੱਖਾਂ ਪਾਸੋਂ ਗੁਰੂ ਇਤਿਹਾਸ ਕਾਵਕ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਔਰ ਹੁਣੇ ਆਪ ਜੀ ਨੇ ਸਮੂਹ ਜਥਿਆਂ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰੇ ਬੇਨਤੀ ਕਰੀਏ, ਹੇ ਮੇਰੇ ਮਾਲਕ, ਆਪ ਕਿਰਪਾ ਕਰਕੇ ਸਾਡੇ ਅੰਦਰ ਨੂੰ ਟਿਕਾਓ ਬਖਸ਼ੋ, ਤਾਂ ਜੋ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੀ ਬਖਸ਼ੀ ਹੋਈ ਸੂਝ ਅਨੁਸਾਰ ਦਾਤਾਰ ਜੀ ਆਪ ਜੀ ਦੇ ਪਵਿੱਤਰ ਬਚਨਾਂ ਦੀ ਔਰ ਆਪ ਜੀ ਦੀ ਦਿੱਤੀ ਹੋਈ ਜੋ ਗੁਰਮਤਿ ਦੀ ਮਰਿਆਦਾ ਹੈ ਉਸ ਅਨੁਸਾਰ ਵਿਚਾਰ ਕਰ ਸਕੀਏ। ਕਰੋ ਕਿਰਪਾ, ਕੋਈ ਵੀ ਰਚਨਾ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਰਦਾਸ ਦੇ ਇਸ ਵਿਸ਼ੇ ਨੂੰ ਆਪਾਂ ਸੰਕੋਚਿਆ ਸੀ ਕਿ ਸੱਤਾਂ ਮੰਗੇ ਹੋਏ ਦਾਨਾਂ ਵਿੱਚੋਂ ਸਭ ਤੋਂ ਪਹਿਲਾ ਦਾਨ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ। ਉਸ ਸੰਬੰਧੀ ਅਸੀਂ ਸੰਖੇਪ ਜੀ ਵਿਚਾਰ ਕੀਤੀ ਹੈ ਤੇ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਸੀ ਕਿ ਸਿੱਖੀ ਸ਼ਬਦ ਇੰਨਾ ਵੱਡਾ ਇੰਨਾ ਮਹਾਨ ਹੈ ਕਿ ਜੇ ਸਿੱਖ ਆਪਣੀ ਸਾਰੀ ਜ਼ਿੰਦਗੀ ਵਿੱਚ ਸਿੱਖੀ ਦੀ ਵਿਆਖਿਆ ਕਰਦਾ ਰਹੇ ਤੇ ਸ਼ਾਇਦ ਸਿੱਖੀ ਨੂੰ ਪੂਰੀ ਤਰ੍ਹਾਂ ਉਹ ਬਿਆਨ ਨਾ ਕਰ ਸਕੇ। सतगुरु जी ने जितनी कुछ सूझ दिती मैं सिर्फ संखेप जै कुछ कुछ हिंट आप सांझे किए सन, क्योंकि यतन है कि इस फेरी विच सतगुरु कृपा करे अरदास की संपूर्णता हो जाए। इस तो अगला जिहड़ा सिख ने दान मंगिया है उस दान नू असी रोज मंगदे जरूर हाँ, पर खिमा करियो कुछ शब्द ऐसे ने जिहड़े रोज दोहराए जांदे ने, पर उन्हां शब्दां वल जे आपां रोज ध्यान दईए भी जिहड़े शब्द असी गुरु की हजूरी विच मंगने हाँ ते गुरु दिंदा ते की असी उस दात नू लैण नू भी तैयार हाँ कि नहीं। कोई भी साडा समागम होवे, किसे दे घर खुशी होवे, गमी होवे, घर दा मुहूर्त होवे, कारोबार दी अरदास होवे, पुत्तर दा जन्मदिन होवे, पुत्तर दी शादी होवे, ते ए शब्द असी सारे पढ़ने आ सिखां नू सिखी दान, ते अगला शब्द कहने आ केश दान। मैं कहना वा कि केशां दा दान मंगदा है सिख गुरु कोलों, ते जदों घर विच अरदास करने आ ते केश दान मंगने आ हकीकत वे रब तां त्रुट के केश दिंदा है, पर बद किस्मती असी उस दान नू सांभण वास्ते तैयार नहीं हुंदे। कह जरूर देने हैं, हो सकदा है अज दा विशा कईयां दे अंदर नू ना पावे। मैं पहला खिमा मंगला कि गुरु दे शब्द नू लुकाना केवल टकियां दी खातर एदू वड्डा पाप ही दुनिया ते कोई नहीं। साहिब धन गुरु ग्रंथ साहिब दे चरणा विच सिखां लई दूजा दान मंगिया जांदा है। देखो इत्थे शब्द सिखां शुरू होया कि सिखां नू सिखी दान, ਇਹ ਸਿੱਖਾਂ ਨੂੰ ਸ਼ਬਦ ਕੇਸ਼ ਨਾਲ ਵੀ ਆਉਣਾ। ਅਗਲਾ ਸ਼ਬਦ ਅਸੀਂ ਪੜ੍ਹਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਨਾਲ ਸ਼ਬਦ ਹੈ ਕੇਸ਼ ਦਾਨ। ਉੱਥੇ ਵੈਸੇ ਰਹਿਤ ਮਰਿਆਦਾ ਵਿੱਚ ਲਿਖਿਆ ਕੇਸ਼ ਦਾਨ, ਆਮ ਤੌਰ ਤੇ ਦਾ ਪਾਠ ਕੀਤਾ ਜਾਂਦਾ ਹੈ ਕੇਸ਼ ਦਾਨ। ਇਸ ਕੇਸ਼ ਦਾ ਅਰਥ ਕੀ ਹੈ? ਆਪਾਂ ਅਰਥ ਕਰਾਂਗੇ ਕੇਸ਼ ਦਾ ਅਰਥ ਹੈ ਵਾਲ, ਕੇਸ਼ ਦਾ ਅਰਥ ਹੈ ਜ਼ੁਲਫ, ਕੇਸ਼ ਦਾ ਅਰਥ ਕਰਾਂਗੇ ਫਾਰਸੀ ਵਿੱਚ ਮੂਵੇ ਮੁਬਾਰਕ, ਮੂਵੇ ਸ਼ਬਦ ਕੱਲਾ ਵਰਤਾਂਗੇ। ਦੇਖੋ ਇੱਥੇ ਮੂਵੇ ਦਾ ਅਰਥ ਮਰਨਾ ਨਹੀਂ, ਭਾਵਾਂ ਸਾਡੀ ਬੋਲੀ ਵਿੱਚ ਅਸੀਂ ਸ਼ਬਦ ਮੂਵੇ ਵੀ ਵਰਤ ਲੈਂਦੇ ਹਾਂ ਕਿ ਇਹ ਮੁੰਡਿਆ ਕਿਉਂ ਨਾ ਮੂਇਓ, ਹੁਣ ਉੱਥੇ ਮੂਏ ਦਾ ਅਰਥ ਮਰਨਾ, ਤੇ ਫਾਰਸੀ ਵਿੱਚ ਮੂਏ ਦਾ ਅਰਥ ਹੁੰਦਾ ਹੈ ਜ਼ੁਲਫ, ਕੇਸ਼ ਜਾਂ ਇੱਕ ਵਾਲ ਸ਼ਬਦ ਵਰਤੀ। ਹੁਣ ਕੇਸ਼ ਦਾ ਅਰਥ ਕੀ? ਗਿਆਨੀ ਊਧਮ ਸਿੰਘ ਹੋਣਾ ਨੇ ਕਈ ਦਹਾਕੇ ਪਹਿਲਾਂ ਇੱਕ ਪੁਸਤਕ ਲਿਖੀ ਸੀ। ਮੈਂ ਇਸ ਕਰਕੇ ਪੁਸਤਕਾਂ ਦਾ ਵੇਰਵਾ ਦੇ ਰਿਹਾ ਕਿ ਕਈ ਵਾਰੀ ਅਸੀਂ ਲੈਕਚਰ ਵਿੱਚ ਕਥਾ ਵਿੱਚ ਆਪਣਾ ਸਮਾਂ ਸੀਮਤ ਹੋਣ ਕਰਕੇ ਉਸ ਵਿਸ਼ੇ ਦੇ ਵਿਸਤਾਰ ਕਰਨ ਤੋਂ ਗੁਰੇਜ਼ ਕਰ ਜਾਂਦੇ ਹਾਂ, ਪਰ ਉਹਨਾਂ ਪੁਸਤਕਾਂ ਵਿੱਚੋਂ ਸਾਡੇ ਹਰ ਸਵਾਲ ਦਾ ਉੱਤਰ ਮਿਲੇਗਾ। ਉਸ ਪੁਸਤਕ ਦਾ ਨਾਮ ਹੈ ਕਿ ਕੇਸ਼ ਚਮਤਕਾਰ। ਹੁਣ ਕੇਸ਼ ਦੇ ਜਦੋਂ ਉਹਨਾਂ ਨੇ ਅਰਥ ਸ਼ੁਰੂ ਕੀਤੇ, ਉਹ ਕਹਿੰਦੇ ਨੇ ਜੇਕਰ ਕੋਈ ਪੁੱਛੇ ਵੀ ਕੇਸ਼ ਦੇ ਅਰਥ ਕੀ ਨੇ, ਤੇ ਉਹਨਾਂ ਸ਼ਬਦ ਵਰਤੇ ਨੇ ਕੇਸ਼ ਜਿਹੜਾ ਹੈ ਇਹ ਕਾਸ਼ ਧਾਤੂ ਵਿੱਚੋਂ ਪੈਦਾ ਹੋਇਆ ਹੈ। ਧਾਤੂ ਦਾ ਅਰਥ ਇਸ ਅੱਖਰ ਦਾ ਮੁੱਢ ਕੀ? ਦੋ ਅੱਖਰਾਂ ਦਾ ਇਹ ਸੁਮੇਲ, ਕੱਕੇ ਨੂੰ ਕੰਨਾ, ਕੱਕੇ ਨੂੰ ਲਾਂ ਤੇ ਸੱਸਾ ਕੇਸ਼। ਉਹ ਕਹਿੰਦੇ ਨੇ ਇਹ ਕਾਸ਼ ਧਾਤੂ ਵਿੱਚੋਂ ਨਿਕਲਿਆ, ਇਹਦੀ ਰੂਟ ਜੋ ਹੈ, ਇਹਦੀ ਜੜ ਜੋ ਹੈ ਅੱਖਰ ਦੀ, ਕਿਉਂਕਿ ਜਿੰਨੇ ਵੀ ਸ਼ਬਦ ਅਸੀਂ ਬੋਲਦੇ ਹਾਂ ਵਿਆਕਰਨ ਦੇ ਅਨੁਸਾਰ ਆਖਰ ਉਹ ਸ਼ਬਦ ਕਿਤੋਂ ਨਾ ਕਿਤੋਂ ਤਾਂ ਪੈਦਾ ਹੋਏ ਨੇ। ਕੋਈ ਤੱਤ ਬਵ ਰੂਪ ਵਿੱਚ ਨੇ, ਕੋਈ ਤੱਤ ਸਮ ਰੂਪ ਵਿੱਚ ਨੇ। ਜਿਹੜਾ ਹੁਣ ਕੇਸ਼ ਸ਼ਬਦ ਹੈ, ਜਿਵੇਂ ਪਿਛਲੇ ਦਿਨ ਇੱਕ ਦਿਨ ਅਰਜ਼ ਕੀਤੀ ਸੀ ਕਿ ਗੁਰੂ ਸ਼ਬਦ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਨਿਕਲਿਆ, ਧਰਮ ਸ਼ਬਦ ਸੰਸਕ੍ਰਿਤ ਦੀ ਧਰੀ ਧਾਤੂ ਵਿੱਚੋਂ ਨਿਕਲਿਆ ਹੈ, ਮਜ਼ਹਬ ਸ਼ਬਦ ਜੋ ਹੈ ਧਿਆਨ ਦਿਆ ਜੇ ਇਹ ਅਰਬੀ ਦੇ ਜ਼ੁਹਬ ਸ਼ਬਦ ਵਿੱਚੋਂ ਨਿਕਲਿਆ, ਤੇ ਜ਼ੁਹਬ ਦਾ ਅਰਥ ਵੀ ਅਖਰੀ ਇਹ ਹੁੰਦਾ ਕਿ ਪ੍ਰਕਾਸ਼ ਦੇ ਕੇ ਰਸਤਾ ਵਿਖਾਉਣ ਵਾਲਾ। ਮਜ਼ਹਬ ਦਾ ਅਰਥ ਹੀ ਇਹ ਹੈ ਕਿ ਜਿਹੜਾ ਸਾਨੂੰ ਮਾਰਗ ਦੱਸਦਾ ਪਿਆ, ਰੋਸ਼ਨੀ ਦਿੰਦਾ ਪਿਆ। ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਆਇਆ ਕੇਸ਼, ਉਹ ਕਹਿੰਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਕੇਸ਼ ਕਾਸ਼ ਧਾਤੂ ਵਿੱਚੋਂ ਪੈਦਾ ਹੋਇਆ। ਹੁਣ ਇਹਦੇ ਕਾਸ਼ ਦਾ ਅਰਥ ਇੱਕ ਆਪਾਂ ਉਂਝ ਵੀ ਸ਼ਬਦ ਵਰਤਨੇ ਆ ਕਿ ਕਾਸ਼ ਮੈਂ ਉੱਥੇ ਹੁੰਦਾ, ਇਹਦਾ ਅਰਥ ਇਹ ਨਹੀਂ। ਮੇਰੀ ਇਸ ਬੇਨਤੀ ਨੂੰ ਥੋੜਾ ਜਿਹਾ ਸਮਝ ਲਿਓ ਕਿ ਕੇਸ਼ ਦਾ ਅਰਥ ਕੀ। ਉਹ ਕਹਿੰਦੇ ਨੇ ਇਹ ਕਾਸ਼ ਧਾਤੂ ਵਿੱਚੋਂ ਨਿਕਲਿਆ, ਇਹਦੀ ਰੂਟ ਕਾਸ਼ ਹੈ, ਆਕਾਸ਼ ਨਹੀਂ। ਕਹਿਣ ਲੱਗੇ ਕਾਸ਼ ਦਾ ਅਖਰੀ ਅਰਥ ਹੁੰਦਾ ਹੈ ਜੋਤੀ, ਕਾਸ਼ ਦਾ ਅਖਰੀ ਅਰਥ ਹੈ ਨੂਰ, ਕਾਸ਼ ਦਾ ਅਖਰੀ ਅਰਥ ਹੈ ਪ੍ਰਕਾਸ਼। ਉਹ ਕਹਿੰਦੇ ਨੇ ਜਿਸ ਰੂਟ ਵਿੱਚੋਂ, ਜਿਸ ਧਾਤੂ ਵਿੱਚੋਂ, ਜਿਸ ਜੜ ਵਿੱਚੋਂ ਇਹ ਸ਼ਬਦ ਨਿਕਲਿਆ ਹੈ, हकीकत विच ओदा अर्थ प्रकाश चानन, ओदा अर्थ रोशनी है। ते जदो उहना दे शब्द पढ़े ते गुरु ग्रंथ साहिब दी बाणी दी रोशनी लई ते सच जाणो केश भी उहना दी निशानी है जिन्हां दे अंदर रब ने ज्ञान दा दीवा बाल दिता है। केश उहना दा चिन्ह है जिन्हां नूं गुरु ने ज्ञान दी दात दित्ती है। साहिब धन गुरु नानक साहिब जी तो लैके गुरु कलगीधर सच्चे पातशाह जी तक हुण मंगिया गया दातार सानू केशां दा दान दिओ। तुसीं पिछे अरदास विच सरवण कीता है कि दो तीन चीजा दो वारी रिपीट हो जान। एक तां जिद्दन असीं ये बचन पढ़े सन ना कि जिन्हां सिंघां सिंघणियां ने धर्म हित शीश दिते, बंद बंद कटाए, खोपरियां लुकाईयां, चरखियां ते चढ़े, आर्यां नाल चीरे गए, गुरद्वारियां दी सेवा लई कुर्बानियां कीतियां, धर्म नहीं खा रहा। ते अगली शब्द सी सिखी के सां सवासां नाल निभाई। इस तो पहला जिहड़ा पैरा सी पढ़ने हां ओह एक है कि पंजा प्यारियां। मैं दो उदाहरणां दे के इस विषय वल तुरना कि पंजा प्यारियां चौहा साहिबजादियां चालियां मुक्तियां खटियां जपियां तपियां जिन्ना नाम जपिया बंद छकिया देग चलाई ते तेग वाई। दो शब्द सी वरते सन उदन के देग भी चलाई ते तेग भी वाई। देग चलाई तेग वाही देख के अन देख कीता तिन्हां दी कमाई दा ध्यान धर के खालसा जी बोलो जी वाहिगुरु। प्यारे सच्यारे शब्द वरतने। हुण देग चलाई ते तेग वाई। फिर जिदन असी अरदास पढ़ी ना खालसे दी ते उदन फिर मंगिया गया दाता जी कि कृपा करियो देग तेग फतेह। पहला उन्हां नूं चेते कीता जिन्हां देग भी चलाई ते तेग भी वाई। ते अज जदों असी अरदास नूं फिर पढ़न लगे ते मैं हैरान होया पहला उन्हां नूं चेते कीता जिन्हां केस रख के केशां नूं आंच ना आउण दित्ती अपनियां खोपरियां लवा लईयां। अज फिर दान विच कहन लगे दाता जिवें भाई तारू सिंह नूं केसां दा दान दिता सी सिख तेरे चरणां विच बेनती करदे ने सानूं केसां दा दान दे। केसां दा दान शब्द वरते ते उत्थे असीं पढ़िया सी कि खोपरियां लुहाईयां। ते जदों खोपरी शब्द पढ़ने आ उदों ध्यान अचनचेत केसां वल जांदा है। ते जदों असीं पढ़ने आ कि धर्म नहीं हारिया सिखी केसां सवासां नाल निभाई। तीन शब्द ने सिखी केस ते सवास। जिन्नी देर तक ओदे सवास कायम रहे ने कहिंदे ने उन्नी देर तक सिख ने अपने केसां नूं आंच नहीं आउण दित्ती। फिर उहनां दी कमाई दा सी ध्यान धरने कि सिखी केसां सवासां नाल निभाई। तिन्हां दी कमाई दा ध्यान धर के खालसा जी बोलो जी वाहिगुरु। अज असीं तीजी वारी फिर शब्द वरते हैं कि दातार जे त्रुटे हो ते कृपा करके सानू केसां दा दान दिओ। सिख ने क्यों ये शामिल कर लिया? कुछ गल्लां ऐसियां ने जिवें रचिया रियायत ते केश दान। इहदा मतलब ये सी कि उस वेले जिहदे केस देखे जांदे सन उहनू पकड़ के कतल कीता जांदा सी ते सिख ने यह नहीं कहा इत्थे कि मैनू मौत तो बचा ले। सवाल ही नहीं पैदा हुंदा। देखो सारे दान विचों ने किते नहीं मंगिया कि सिख केस रखे ने नू मौत तो बचाई। वह कहिंदे मौत बेशक आ जाए पर एक कृपा करी मेरे केसां नू आंच कदी ना। इस करके सिख केसां दा दान मंगदा। सियाणे लोग कहिंदे ने कि जिहड़ी असीं खुराक खाने आ ना साडी खुराक नाल शरीर दीआं अठ धातां बणदीआं ने। अठ धातां विच ओह खून मिज तुचा केश आदि। ते चेते रखो ਇਹ ਸਿਆਣੇ ਕਹਿੰਦੇ ਨੇ, ਦਾਵਾ ਨਹੀਂ, ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਮਾਤਾ ਦੇ ਉਦਰ ਵਿੱਚ ਸੱਤਵੇਂ ਮਹੀਨੇ ਵਿੱਚ ਇਹਦੇ ਅੰਦਰ ਰੋਮਾਂ ਦਾ ਜਨਮ ਹੋਣਾ ਸ਼ੁਰੂ ਹੁੰਦਾ ਹੈ। ਨੌ ਮਹੀਨੇ ਤੱਕ ਇਹਦੇ ਰੋਮ ਪੂਰੀ ਤਰ੍ਹਾਂ ਇਹਦੇ ਕੇਸ ਜਿਹੜੇ ਨੇ ਉਹ ਪ੍ਰਫੁੱਲਤ ਹੋ ਜਾਂਦੇ ਨੇ। ਤੇ ਚੇਤੇ ਰੱਖੋ ਬਾਕੀ ਜਿਹੜੀਆਂ ਅੱਠ ਧਾਤਾਂ ਸਰੀਰ ਵਿੱਚ ਖੁਰਾਕ ਖਾਣ ਨਾਲ ਪੈਦਾ ਹੁੰਦੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਪੁਖਤਾ ਜਿਹੜੀ ਧਾਤ ਹੈ ਉਹ ਕੇਸ ਨੇ। ਆਪ ਜੀ ਕਹੋਗੇ ਕਿਵੇਂ? ਹੁਣ ਹੱਡੀਆਂ ਪੈਦਾ ਹੁੰਦੀਆਂ ਨੇ ਤੇ ਅਸੀਂ ਦੇਖਦੇ ਹਾਂ ਵਿੰਦਿਆਂ ਵਿੰਦਿਆਂ ਹੱਡੀਆਂ ਜਵਾਬ ਦੇ ਜਾਂਦੀਆਂ ਨੇ, ਦੰਦ ਡਿੱਗ ਪੈਂਦੇ ਨੇ, ਤੁਚੀ ਤੁਚਾ ਜਿਹੜੀ ਹੈ ਇਹਨੂੰ ਝੂੜੀਆਂ ਪੈ ਜਾਂਦੀਆਂ ਨੇ। ਬੰਦੇ ਦੀ ਮੌਤ ਹੋ ਜਾਏ ਤੇ ਇਹਨੂੰ ਖਾਕ ਤੇ ਖਾਕ ਵਿੱਚ ਸਪੁਰਦ ਕੀਤਾ ਜਾਏ, ਖਾ ਕੇ ਸਪੁਰਦੇ ਨੂੰ ਕੀਤਾ ਜਾਏ ਤੇ ਉਸ ਵੇਲੇ ਕੀ ਹੁੰਦਾ, ਇਹਦੀ ਚਮੜੀ ਗਲ ਜਾਏਗੀ, ਇਹਦੀ ਮਿੱਝ ਖਤਮ ਹੋ ਜਾਏਗੀ, ਇਹਦਾ ਖੂਨ ਖਤਮ ਹੋ ਜਾਏਗਾ। ਪਰ ਕਹਿੰਦੇ ਨੇ ਕੇਸ਼ ਇੰਨਾ ਪੁਖਤਾ ਨੇ, ਉਹ ਛੇਤੀ ਕੀਤੇ ਮਿੱਟੀ ਵਿੱਚ ਰੱਖੇ ਹੋਏ ਵੀ ਨੀ ਜੇ ਗਲਦੇ। ਕੇਸ਼ ਜਿਹੜੇ ਨੇ ਇਹ ਮਿੱਟੀ ਵਿੱਚ ਦੱਬੇ ਹੋਏ ਵੀ ਕਦੀ ਛੇਤੀ ਕੀਤੇ ਗਲਦੇ ਨਹੀਂ। ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਅਸੀਂ ਕਈ ਵਾਰੀ ਕਹਿੰਦੇ ਹਾਂ ਕੇਸ਼ ਕਿਉਂ? ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਜਿਸ ਦਿਨ ਪਰਮਾਤਮਾ ਨੇ ਬੰਦੇ ਦੇ ਸਰੀਰ ਨੂੰ ਸਿਰਜਿਆ, ਭਾਈ ਗੁਰਦਾਸ ਕਹਿੰਦੇ ਨੇ ਕੇਸ਼ ਸਾਡੇ ਅੰਗ ਨੇ। ਦੇਖੋ ਕਦੀ ਕਿਸੇ ਸਵਾਲ ਕੀਤਾ ਕਿ ਅੱਖਾਂ ਕਿਉਂ? ਕਦੀ ਕਿਸੇ ਪੁੱਛਿਆ ਨੱਕ ਕਿਉਂ? ਕਦੀ ਕਿਸੇ ਪੁੱਛਿਆ ਵੀ ਜੀਭ ਕਿਉਂ? ਅਸੀਂ ਦੂਜੇ ਅੰਗਾਂ ਨੇ ਕਦੀ ਸਵਾਲ ਨਹੀਂ ਕਰਦੇ, ਪਰਤ ਪਰਤ ਕੇ ਇੱਕ ਸਵਾਲ ਕਰਨੇ ਆ, ਕੇਸ਼ ਕਿਉਂ? ਮੈਂ ਬੇਨਤੀ ਕਰਾਂ, ਭਾਈ ਸਾਹਿਬ ਨੇ ਜਦੋਂ ਬੰਦੇ ਦੇ ਸਰੀਰ ਦੇ ਅੰਗਾਂ ਦੀ ਗੱਲ ਕੀਤੀ, ਉਹਨਾਂ ਨੇ ਕੇਸ਼ ਜਿਹੜੇ ਨੇ ਉਹਨੂੰ ਅੰਗਾਂ ਦੇ ਵਿੱਚ ਗਿਣਿਆ। ਤੁਸੀਂ ਤਵੱਜੋ ਦਿਓ, ਸ਼ਬਦ ਆਰੰਭ ਹੁੰਦਾ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਭਾਈ ਸਾਹਿਬ ਦੀ ਵਾਰ ਦੀ ਪੌੜੀ, ਕਹਿੰਦੇ ਨੇ ਮਾਤਾ ਦਾ ਰਕਤ, ਪਿਤਾ ਦੇ ਬਿੰਦ ਨਾਲ ਸਰੀਰ ਸਾਡਾ ਨਿਮਿਆ ਗਿਆ। ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਕਹਿਣ ਲੱਗੇ ਫਿਰ ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ। ਤੇ ਅਗਲੀ ਕਿਰਪਾ ਪਤਾ ਕੀ ਕੀਤੀ ਪਰਮਾਤਮਾ ਨੇ? ਜਦੋਂ ਅੰਗ ਬਣਾਉਣ ਲੱਗੇ, ਕਹਿਣ ਲੱਗੇ ਮੂੰਹ, ਅੱਖੀ, ਨੱਕ, ਕੰਨ, ਹੱਥ, ਪੈਰ, ਦੰਦ, ਇੱਥੋਂ ਤੱਕ ਤਾਂ ਅਸੀਂ ਕਹਾਂਗੇ ਵੀ ਸਾਡੇ ਸਰੀਰ ਦੇ ਅੰਗ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਤੈਨੂੰ ਅਸਲ ਵਿੱਚ ਪਤਾ ਹੀ ਨਹੀਂ ਕਿ ਮੂੰਹ, ਅੱਖੀ, ਨੱਕ, ਕੰਨ, ਹੱਥ, ਪੈਰ ਤੇ ਨਾਲ ਸ਼ਬਦ ਵਰਤੇ ਦੰਦ, ਵਾਲ ਗਣਾਇਆ। ਗਣਾਇਆ ਦਾ ਅਰਥ ਗਿਣਤੀ ਕਰਾਈ ਕਿ ਜਿਹੜੇ ਤੇਰੇ ਅੰਗ ਨੇ, ਅੱਖਾਂ ਨੇ, ਕੰਨ ਨੇ, ਜੀਭ ਹੈ, ਨਾਸਕਾ ਹੈ, ਇਹ ਕਦੀ ਭੁੱਲੀ ਨਾ ਬੰਦਿਆਂ। ਰੱਬ ਨੇ ਅਸਲ ਵਿੱਚ ਸਰੀਰ ਦੇ ਰੋਮ ਤੇ ਕੇਸ ਵੀ ਤੈਨੂੰ ਅੰਗ ਹੀ ਦਿੱਤੇ ਹੋਏ, ਇਹ ਤੇਰੇ ਅੰਗ ਨੇ। ਮੈਂ ਵੈਸੇ ਸਾਇੰਸ ਵਾਲੇ ਪਾਸੇ ਨਹੀਂ ਤੁਰਨਾ ਵੀ ਇਹਦੇ ਵਿੱਚੋਂ ਕੀ ਤਾਕਤਾਂ ਮਿਲਦੀਆਂ ਨੇ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨੀ। ਹੁਣ ਦੇਖੋ ਵਾਲ ਜਿਹੜੇ ਨੇ, ਕੇਸ ਜਿਹੜੇ ਨੇ, ਉਹਨਾਂ ਨੂੰ ਅੰਗ ਵਿੱਚ ਗਿਣਿਆ। ਅਸੀਂ ਕਹਿੰਦੇ ਹਾਂ ਲਓ ਜੀ ਕੇਸ ਅੰਗਾਂ ਵਿੱਚ ਕਿਵੇਂ ਆ ਗਏ? ਤੁਸੀਂ ਸਿਆਣੇ ਸਾਰੇ ਬੈਠੇ ਹੋ, ਸਾਡੀ ਨਾਸਕਾ ਦੇ ਅੰਦਰ ਵੀ ਪਰਮਾਤਮਾ ਨੇ ਰੋਮ ਪੈਦਾ ਕੀਤੇ ਨੇ। ਕਿਉਂ ਪੈਦਾ ਕਰ ਦਿੱਤੇ? ਜੇ ਪਰਮਾਤਮਾ ਸਾਡੀ ਨਾਸਕਾ ਵਿੱਚ ਰੋਮ ਨਾ ਪੈਦਾ ਕਰਦਾ ਤੇ ਪਤਾ ਨੀ ਬੰਦੇ ਨੂੰ ਕਿੰਨੀਆਂ ਕੁ ਬਿਮਾਰੀਆਂ ਲੱਗ ਜਾਂਦੀਆਂ। ਸੱਚ ਜਾਣੀ ਕਿ ਰੱਬ ਨੇ ਤੇਰੇ ਅੰਦਰ ਨੂੰ ਬਚਾਉਣ ਦੇ ਲਈ ਤੇਰੇ ਨੱਕ ਵਿੱਚ ਵੀ ਰੋਮਾਂ ਦਾ ਇੱਕ ਛਾਨਣਾ ਲਾ ਦਿੱਤਾ ਕਿ ਤੇਰੇ ਅੰਦਰ ਧੂੜ ਗਰਦਾ ਨਾ ਜਾਏ, ਜਿਹਦੇ ਨਾਲ ਕਿਤੇ ਖਤਰਨਾਕ ਬਿਮਾਰੀ ਦਾ ਜਨਮ ਨਾ ਹੋ ਜਾਏ। ਕੀ ਇਹ ਪਰਮਾਤਮਾ ਦੀ ਦਾਤ ਨੇ? ਤੇਰੇ ਕੰਨਾਂ ਵਿੱਚ ਵੀ ਰੋਮ ਪਰਮਾਤਮਾ ਨੇ ਪੈਦਾ ਕੀਤੇ। ਤੇ ਇਹ ਕਦੀ ਭੁੱਲੀ ਨਾ ਕਿ ਅੱਖਾਂ ਸਭ ਤੋਂ ਕੋਮਲ ਨੇ ਸਰੀਰ ਵਿੱਚ, ਅੱਖਾਂ ਸਭ ਤੋਂ ਇਹਦੀਆਂ ਪੁਤਲੀਆਂ ਕੋਮਲ ਨੇ। ਪਰ ਤੂੰ ਕਹਿੰਦਾ ਰੱਬ ਨੇ ਮੈਨੂੰ ਕੇਸ਼ ਕਿਉਂ ਦਿੱਤੇ ਤੇ ਬਖਸ਼ਿਆ ਤੂੰ ਅੱਖਾਂ ਦੇ ਕੇਸਾਂ ਨੂੰ ਵੀ ਨਾ? ਉਹ ਸੱਜਣਾ, ਉਸ ਪਰਮਾਤਮਾ ਨੇ ਤੇਰੀਆਂ ਅੱਖਾਂ ਦੇ ਉੱਤੇ ਦੋ ਸ਼ਟਰ ਲਾ ਦਿੱਤੇ। ਖਿਮਾ ਕਰਿਓ, ਮੈਂ ਤਾਂ ਕਿਹਾ ਸੀ, ਹੋ ਸਕਦਾ ਹੈ ਕਈਆਂ ਨੂੰ ਗੱਲ ਅੱਜ ਭਾਵੇ ਨਾ, ਸਾਡੀਆਂ ਅੱਖਾਂ ਉਹਨੇ ਖੁੱਲੀਆਂ ਨੀ ਰਹਿਣ ਦਿੱਤੀਆਂ, ਉਹਨੇ ਦੋ ਸ਼ਟਰ ਲਾਏ ਨੇ। ਤੇ ਦੇਖੋ ਇਹੋ ਜਿਹੀ ਖੇਡ ਵਰਤਾਈ ਉਹਨੇ, ਸਾਡੇ ਅੰਦਰ ਨੂੰ ਸੁਰਤ ਇੰਨੀ ਦਿੱਤੀ ਏ, ਸਾਹਮਣੇ ਉਹ ਕਿਤੇ ਧੂੜ ਆਉਂਦੀ ਹੋਵੇ ਤੇ ਅਚਨਚੇਤ ਆ ਦੋਨੋਂ ਚਮੜੇ ਦੀਆਂ ਪੋਪਟੀਆਂ ਇੱਕੋ ਦਮ ਅੱਖਾਂ ਨੂੰ ਢੱਕ ਲੈਂਦੀਆਂ ਨੇ ਤੇ ਉਹਨਾਂ ਦਾ ਜਿਹੜਾ ਮਿਲਾਪ ਹੈ, ਦੋਨਾਂ ਦੀਆਂ ਚਿਮਣੀਆਂ, ਕੇਸ ਜਿਹੜੇ ਨੇ ਦੋਨਾਂ ਦੇ ਇੱਕੋ ਦਮ ਜਿਵੇਂ ਕਬਜ਼ੇ ਮਿਲਦੇ ਨੇ ਦਰਵਾਜ਼ਿਆਂ ਦੇ, ਇਸੇ ਤਰ੍ਹਾਂ ਦੋਨੋਂ ਸ਼ਟਰ ਬੰਦ ਹੋ ਜਾਂਦੇ ਨੇ। ਤੇ ਜੇ ਤੂੰ ਇਹਨਾਂ ਨੂੰ ਵੀ ਕੱਟ ਕੇ ਛੱਡ ਦੇਗਾ ਤੇ ਸੱਚ ਜਾਣੀ ਤੂੰ ਆਪਣੀਆਂ ਕੀਮਤੀ ਅੱਖਾਂ ਨੂੰ ਜੋ ਰੱਬ ਨੇ ਦਾਤ ਦਿੱਤੀ ਏ, ਉਹਨੇ ਕਿਹਾ ਤੇਰੀ ਬੜੀ ਏ ਕੀਮਤੀ ਦਾਤ, ਇਹਨੂੰ ਸਾਂਭ ਕੇ ਰੱਖੀ। ਅੱਖਾਂ ਉੱਤੇ ਉਹਨੇ ਪੋਪਟੇ, ਉਹਨੇ ਪੁਤਲੀਆਂ ਦੇ ਉੱਤੇ ਚਮੜੀ, ਨਾਲ ਚਿਮਣੀਆਂ ਪੈਦਾ ਕਰ ਦਿੱਤੀਆਂ। ਪਰਮਾਤਮਾ ਨੇ ਸਰੀਰ ਦੇ ਅੰਗਾਂ ਦੀ ਹਿਫਾਜ਼ਤ ਲਈ ਵੀ ਕੇਸਾਂ ਦੀ ਦਾਤ ਦਿੱਤੀ। ਹੁਣ ਆਓ ਇਸ ਵਿਸ਼ੇ ਵੱਲ ਆਪਾਂ ਥੋੜਾ ਜਿਹਾ ਤੁਰਨਾ, ਕਿਉਂਕਿ ਸਾਡੇ ਬੜੇ ਸਵਾਲ ਨੇ ਕੇਸਾਂ ਦੇ ਸੰਬੰਧੀ। ਤੇ ਵਾਹਿਗੁਰੂ ਮਿਹਰ ਕਰੇ, ਜਿੰਨੀ ਹਵਾ ਇਹ ਚੱਲੀ ਪਈ ਏ, ਖਾਸ ਕਰਕੇ ਹਿੰਦੁਸਤਾਨ ਦੀ, ਪੰਜਾਬ ਦੀ ਧਰਤੀ ਤੇ, ਕਹਿੰਦੇ ਕੁਹਾਂਦੇ ਲੋਕਾਂ ਦੇ ਜਿਹੜੇ ਆਪਣੇ ਆਪ ਨੂੰ ਬਹੁਤ ਆਗੂ ਸਮਝਦੇ ਨੇ, ਉਹਨਾਂ ਦੇ ਨਿਆਣੇ ਵਹਿ ਤੁਰੇ ਨੇ ਇਸ ਹਵਾ ਦੇ ਅੰਦਰ। ਇਹਦਾ ਕਾਰਨ ਕੀ ਏ? ਤੁਸੀਂ ਪੱਛਮ ਵਿੱਚ ਬੈਠੇ ਹੋ, ਪੱਛਮ ਨੇ ਬਾਹਰ ਨੂੰ ਬਹੁਤ ਕੁਝ ਖੋਜਿਆ ਹੈ, ਪੂਰਬ ਨੇ ਅੰਦਰ ਨੂੰ ਬੜਾ ਖੋਜਿਆ ਹੈ। ਪੱਛਮ ਨੇ ਬਹੁਤ ਕੁਝ ਸਰੀਰਕ ਭੋਗ ਵਿਲਾਸ ਮਾਣ ਚੁੱਕਾ ਹੈ ਤੇ ਪੂਰਬ ਦੇ ਲੋਕਾਂ ਨੂੰ ਨਵੀਂ ਚੇਟਕ ਲੱਗੀ ਏ। ਇਧਰੋਂ ਮੱਛੀ ਪੱਤਰ ਚੱਟ ਕੇ ਪੂਰਬ ਨੂੰ ਮੁੜਦੀ ਪਈ ਏ ਤੇ ਉਹ ਅਜੇ ਸੋਚਦੇ ਪਏ ਨੇ ਸ਼ਾਇਦ ਸਰੀਰ ਦੇ ਭੋਗਾਂ ਵਿੱਚ ਹੀ ਸੁੱਖ ਪਿਆ ਹੋਇਆ। पहली बेनती के केस असि कहने गुरु गोबिंद सिंह जी ने केस रखाए। देखो मैं आरंभ विच बेनती करनी चाहना, तीन गल्लां कदी ना भुलियो। असि कहने सिख जेड़ा है ना वह गुरु वर्ग है, पढ़ने ना कि गुरु ग्रंथ साहिब की बाणी विचों भी अज भी सवेरे सतगुरु जी का बचन सी कि गुरु सिख ते सिख गुरु एको गुरु उपदेश चलाए वाली गल सी। असी पढ़ने गुर चेला चेला गुर संदा, असी पढ़ने गुर चेला रह रास की नानक सलामत थीम दे ते परत के कहने कि सिख विच गुरु बैठा है। सिख जेड़ा है वह जदो पुग जांदा है ते गुरु वर्गा बन जांदा है, ते जदो असी कहने रब किने वर्गा है ते शब्द वर्तने रब गुरु वर्गा है। गुरु विच ते रब विच कोई फर्क नहीं, सिख विच ते गुरु विच कोई फर्क नहीं। जे तिना नूं इकट्ठे कर दिए ते गुरु ग्रंथ साहिब कहिंदे तिना विच ही कोई अंतर नहीं। तां ही मेरे गुरु कलगीधर जी ने यह शब्द वरते सन कि हर हर जन दुई एक है, बिब विचार कछ नाहे, जल ते उपज तरंग जो जल ही बिखै। समा ध्यान दिया जे तुसीं अजे मैं विषय तां मैं इन्हां गुरसिखां नूं कहा भी पहला टाइम ला लैण करन, क्योंकि कथा दे प्रवाह का कोई पता नहीं कि जे दाता अंदर दा खजाने दा कबाड़ खोले ते किन्ना समा लग सकता है। उत्थे शब्द ने हर हर जन दुई एक है, विध विचार कछ नाहे, जल ते उपज तरंग जो जल ही दिखे। समा है कि रब दा सेवक रब वर्ग है। मेरे धन गुरु ग्रंथ साहिब ने कृपा की, कह लगे पानी हुआ तो क्या भया, शीरा ताता होए, हर जन ऐसा चाहिए जैसा हर ही होए। गुरु ग्रंथ साहिब ने कहा आत्मरस जे जानकी, वाहगुरु गुरु कलगीधर जी ने आत्मरस जे जानकी सो है खालस देव। कह लगे सजना प्रभ मैं मोह मैं तास मैं रंचक नाही भेद। मेरे धन गुरु ग्रंथ साहिब जी ने कृपा की, किन्ने हर का सेवक सो हर जेहा, भेद न जानो मानस देहा, जो जल तरंग उठा बहु भांति फिर सल सलल समाएगा। हुन एक सवाल उठिया के केश कितों शुरू होए, केस रखन दी किन्ने गल कही। बेनती करा गुरु ग्रंथ साहिब ने रब दे दो स्वरूप मने ने, असी सारे पढ़ने हैं कि सरगुण निर्गुण निरंकार सुन समाधि आ जस। सोहिला साहिब की बाणी पढ़ने बड़ी सोहनी सरगुण ते निर्गुण की परिभाषा दिती है। सहस तब नैन नन नैन है तोहे को, सहस मूर्त नन्ना एक तोही, सहस पद बिमल नन एक पद गंध बिन सहस पद गंध। इन चलतमोई दोनों सरगुण ते निर्गुण की गल, गुरु ग्रंथ साहिब की बाणी ने जदो सरगुण रब की गल की ते उथे उन्हें एक शब्द वरते ने जिन्ना ने तकिया है कि मैंने मेरे रब दे केश बड़े सोहने। मैं बेनती करनी चाहना कि तुसी मेरी गल ना मन्यो, ये ना कहो जी भी अपने कोलो ला ला के गल्ला सुनांदे ने। गुरु ग्रंथ साहिब दे शब्दां ते यकीन करो। असी कहांगे रब किसे वेखे ते मैं बाणी विचों ओ प्रमाण तुहाडे नाल सांझे करने ने जिन्हां ने रब केवल वेख्या नहीं रब नाल रज के गल्लां भी कीतियां, ते जिद्दन उहनां वेख के गल्लां कीतियां ते नाल उहनां कहा भी साडा रब साडा परमात्मा इहो जिहा। मेरे धन गुरु नानक साहिब उन्हां दा वडहंस राग विच एक पवित्र बचन है, हजूर ने सब तो पहला शब्द वरते ने कि मेरे रब दे सोहने केस ने। हजूर कृपालू गुरु नानक साहिब जी का पवित्र बचन आउंदा है, कहन लगे तेरे बंके लोएण दंत रिसाला। हुणे गुरु नानक साहिब दे शब्द दे अर्थ किसे टीकाकार नूं भी पढ़ियो अर्थां विच कोई हेरा फेरी नहीं। कहिंदे तेरे बंके लोएण मेरे परमात्मा दी, तेरे नेत्र बड़े सोहने ने। असी कहांगे सानू नहीं दिसे, मैं इस करके बेनती की जिन्ना देखिया घटो घट उन्हां दी बाणी नूं मत्था टेकने यकीन तां करिए। तेरे बंके लोएण दंत रसाला, कहन लगे सोहने नक जिन लंबड़े बाला, तेरा नक बड़ा सोहना है। ते लंबड़े बाला दा अर्थ की करांगे कि रब ने थले केस जेड़े ने कट के सीधे किते ने, शब्द वरते ने तेरे बंके लोएण दंत रसाला सोहने नक जिन लंबड़े बाला। कहन लगे मेरे मालक जी तेरे केस बड़े सोहने ने। अगो फिर उन्हें शब्द पता की वरते, कहन लगे कले केस ते दंद नहीं केवल अखा नहीं, सच जाने जदों तू तुरना तेरी चाल भी बड़ी मैनूं सोहनी लगदी। पिछले दिन एक प्रमाण अर्ज किया, कहन लगे तेरी चाल सुहावी मधुराड़ी बाणी, तेरी चाल बड़ी सोहनी बोली बड़ी मिठी है, तेरी चाल सुहावी मधुराड़ी बाणी कोकन कोकला तरल जवानी। कहन लगे तेरी आवाज कोयल नूं भी मात पई कांदी है, तरला जवानी
आप पानी इस मन की पूरी है अगली तो के सारंग ज्यो पग धरै ठिम ठिम। हुण सारंग दा अर्थ की, सारंग दा अर्थ पपिया भी है, सारंग दा अर्थ धनुष भी है, ते सारंग दा अर्थ हाथी वैसे ते सारंग दे अर्थ बड़े ने। सारंग को सारंग गई लेकर सारंग हाथ, जेकर सारंग ना हो तो सारंग कर तो घात। हुण इहदे अर्थ जे किते कर लगो बार बैक दो ने। सारंग को सारंग गई इहदा अर्थ सारंग को पानी लई, सारंग दा अर्थ इस्त्री गई, लेकर सारंग हाथ, हाथ विच दीवा लैके गई, जेकर सारंग ना हो तो सारंग कर तो कात। इत्थे सारंग दर ते सप, जे किते बीबी दे हाथ विच दीवा ना हुंदा ते पानी विच बैठे हुए सप ने उहदे हाथ नूं डंग जाणा सी। हुण सारंग दे अर्थ किन्ने बन गए। वैसे हर जिहड़ा शब्द है ना, हर हर बोलियो, हर ने सुनियो, हर गयो हर कै पास, हर मैं हर न, हर हर मैं बढ़ गयो, हर तुर चलियो निराश। हुण शब्द हर, हर बोलियो, इत्थे हर बोलियो दा अर्थ रब नहीं, डड्डू बोलिया, हर ने सुनियो, सप ने सुनिया, हर गयो हर के पास, इको दम सप डड्डू वाले पास एक बार चला गया। कहन लगे हर हर में भर गयो, डड्डू हर दर ते पानी भी चला गया, ते सप निराश होके चला गया। हुण हर दे अर्थ बड़े ने। खैर मैं जेड़ी बेनती करना पिया, सारंग कहन लगे प्रभु जी तेरा मुख बड़ा सोहने, दंद बड़े सोहने ने, तेरिया अखा बड़िया प्यारिया ने, ते एक तू कृपा कीती है, तेरी चाल जेड़ी है ना, सारंग ज्यों पग धरै ठिम ठिम आप आप संदूरे, कि तेरी चाल हाथी दी तरह, जदों तू ठुमक ठुमक करके तुरने, ते सच जानी मैनू तेरी चाल बड़ी चंगी लगदी। आखिर रब किते चलदा देखिया, किते ओदी चाल तक्की ते मेरे गुरु ग्रंथ साहिब ने कहा। ते असीं कई वारी कह दिंदे नहीं जी ये ख्याल ने, मेरे दाता जी कहिंदे ने ज्ञानी ख्याल दस रखदे ने, केवल साडे वर्गे कथा करन वाले पढ़ के, पर संत ओह कहिंदे ने जो अखां नाल वेखदे। हजूर ने शब्द वरत्या, संतन की सुन साखी, साखी सो बोलै जो पेखै आखी। सिर्फ के शब्द वल के सोहणे नक जिन लंबड़े बाला, जे गुरु नानक साहिब ने वरते ने। देखो तुसी भगत बाणी पढ़दे, भगत नामदेव जी बारे ये प्रचलित है, पुराने साखी कर कहिंदे ने कि साखियात रूप विच 72 वारी दर्शन होए। मैं कहना भी गुरु ग्रंथ साहिब दे शब्दां दी टेक लै लो, ते भगत नामदेव ने कल्ले दर्शन ही रब नाल गल्लां भी कीतियां। उहदा रब किहो जिहा है, परमात्मा किहो जिहा है, उहनां ने फिर जिहड़ी रब दी तस्वीर पेश कीती। एक शब्द असीं पढ़ने आ कि सोइन कटोरी अमृत भरी। देखो सिर्फ प्रमाण देने के परमात्मा नाल गलबात नहीं कीती, सोइन कटोरी अमृत भरी, ले नामै हर आगै धरी, एक भगत मेरा खिरदै बस है, नामै देख नारायण हसै, नामदेव नूं वेख के रब हसया। हुण इह तां गल उह जाणे जिसने रब नूं तकिया ते जिन्हूं देख के रब हसया। पर साडे कोल शब्द तां है ना कि नामै देख नारायण हसै, कहन लगे दूध पियाए भगत कर गया, नामे हर का दर्शन पया। दर्शन पया दा अर्थ अखां नाल संबंध है। जदों कहिंदे ने दर्शन कीते ते उहनां नूं पुछया तुहाडा रब किहो जिहा, उन्हां ने शब्द वरते, कहन लगे वह केसां वाला, उहदे केस बड़े चंगे ने। उन्हां ने फिर अरदास कीती, कहन लगे लोभ लहर अत नीचर बाजै काया डूबै, केसवा केसवा दा अखरी अर्थ हुंदा सोहणे केसां वाला। जे देखिया हसे ने, कहन लगे लोभ लहर अत नीचर बाजै काया डूबै केसवा, संसार समुंदे तार गोबिंदे तार लै बाप बीट ला, तू धन केसो, उते शब्द वरते ने, मेरे मेरो बाप माधो तू धन केसो सावो सामलियो बीठ लाए, कि तेरे केस बड़े चंगे ने। भगत जी ने एक होर शब्द वरते है, कह लगे जिदन रब नाल गल कीती ते एक शब्द प्यास कन्ना विच, तर्क नाचा भरमिया चाहिए भरमिया चा, केसवा बचौनी अये मईये एक आन जियो, अये मईये दर ते स्त्री ते मर्द, ते केसवा दर ते सोहने केसा वाला, मेरा भगवान जिदे केस बड़े सोहने ने। कहन लगे हर मर्द ते हर स्त्री विच बोलदा पे। मेरे कहन तो मुराद ए सी, केवल गुरु नानक साहिब ने नहीं कहा कि लंबड़े बाला, पता नहीं आ कैलेंडर बनान वाले इको दम कबीर जी दी फोटो बनाई, असी देखने आ कबीर जी दी दाढ़ी जेड़ी ओ बिलकुल कटी हुई। मैं कहना वो महापुरुष तो कहिंदा कबीर मन मुंडिया नहीं, केस मुंडाए काए, जो किश किया सो मन किया मुंडा मूंड अजाए। उस महापुरुष ने ता शब्द वरते ने कि मूंड मनाया जौ सिद्ध पाई मुक्ति भेड़ना, ਗਈਆਂ ਕਾਈ ਕਹਿਣ ਲੱਗੇ ਜੇ ਕੇਸੀ ਮੁੰਨਾ ਨਾਲ ਰੱਬ ਮਿਲਦਾ ਹੁੰਦਾ ਤੇ ਭੇਡ ਕਈ ਦਿਨਾਂ ਦੀ ਮੰਦਰਾਂ ਵਿੱਚ ਪੂਜੀ ਜਾਂਦੀ ਉਹ ਤਾਂ ਹਰ 6 ਮਹੀਨੇ ਬਾਅਦ ਉਹਦੀ ਕਟਾਈ ਹੁੰਦੀ। ਦੇਖੋ ਕਬੀਰ ਵਰਗੇ ਮਹਾਂਪੁਰਸ਼ ਨੇ ਜਦੋਂ ਪਰਮਾਤਮਾ ਦੇ ਨਾਵਾਂ ਨਾਲ ਮੁਖਾਤਬ ਕੀਤਾ ਇਹ ਤੁਸੀਂ ਸਾਰੇ ਸਹਿਮਤ ਹੋ ਕਿ ਸਾਰੇ ਨਾਮ ਕੀਰਤਮ ਨਾਮ ਨੇ। ਸਤਨਾਮ ਕਵਾ ਕੇਵਲ ਪਰਾ ਪੂਰਬਲਾ ਹੈ, ਕੀਰਤਮ ਨਾਮ ਦਾ ਅਰਥ ਹੁੰਦਾ ਉਹਦੇ ਕੰਮ ਵੇਖ ਕੇ ਨਾਮ ਰੱਖਣ। ਜੇ ਅਸੀਂ ਗੋਪਾਲ ਕਹਿੰਦੇ ਹਾਂ ਇਹਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ। ਜੇ ਅਸੀਂ ਦੀਨ ਦਿਆਲ ਕਹਿੰਦੇ ਹਾਂ ਇਹ ਦਰਸ ਹੈ ਗਰੀਬਾਂ ਤੇ ਦਇਆ ਕਰਨ ਵਾਲਾ। ਜੇ ਪਤਿਤ ਪਾਵਨ ਕਹਿੰਦੇ ਹਾਂ ਇਹ ਦਰਸ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੇ ਗੋਬਿੰਦ ਕਹਿੰਦੇ ਹਾਂ ਇਹ ਦਰਸ ਹੈ ਧਰਤੀ ਨੂੰ ਸਹਾਰਾ ਦੇਣ ਵਾਲਾ। ਜੇ ਹੱਕ ਕਹਿੰਦੇ ਹਾਂ ਇਹਦਾ ਅਰਥ ਹੈ ਸੱਚ। ਜੇ ਨੂਰ ਕਹਿੰਦੇ ਹਾਂ ਇਹਦਾ ਅਰਥ ਹੈ ਪ੍ਰਕਾਸ਼। ਤੇ ਜਦੋਂ ਕੇਸ਼ਵਾ ਸ਼ਬਦ ਵਰਤਿਆ ਇਹਦਾ ਮਤਲਬ ਇਹ ਵੀ ਕੀਰਤਮ ਨਾਮ ਹੈ। ਜੇ ਉਹਦੇ ਕੇਸ਼ ਨੇ ਤੇ ਕੇਸ਼ਵਾ ਕਿਹਾ, ਜੇ ਕੇਸ਼ ਨਾ ਹੁੰਦੇ ਤੇ ਕਦੀ ਕੇਸ਼ਵਾ ਕਹਿੰਦੇ। ਸ਼ਬਦ ਵਰਤੇ ਨੇ। ਦੇਖੋ ਕਬੀਰ ਜੀ ਦੇ ਸ਼ਬਦ ਨੇ, ਕਬੀਰ ਕੇਸੋ ਕੇਸੋ ਕੂਕੀ ਹੈ, ਕਹਿੰਦੇ ਨੇ ਸੋਹਣੇ ਕੇਸਾਂ ਵਾਲੇ ਨੂੰ ਪੁਕਾਰ ਹੋਏ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣਾ ਪੁਕਾਰ, ਕਦੀ ਤਾਂ ਤੇਰੀ ਪੁਕਾਰ ਸੁਣੀ ਜਾਏਗੀ। ਮੈਂ ਆਪਣੇ ਵਿਸ਼ੇ ਨੂੰ ਸੰਕੋਚਦਾ ਹੋਇਆ ਅੱਗੇ ਚੱਲਾਂ। ਪਰਮਾਤਮਾ ਵੀ ਸੋਹਣੇ ਕੇਸਾਂ ਵਾਲਾ ਹੈ ਤੇ ਕੀ ਮੇਰੇ ਸਤਿਗੁਰੂ ਦੇ ਆਪਣੇ ਕੇਸ ਨਹੀਂ? ਜਦੋਂ ਅਸੀਂ ਪੜ੍ਹਨੇ ਸ਼ਬਦ ਤਾਖਾਂ ਮੀਤ ਕੇ ਪੜਾਂਗੇ, ਮੇਰੇ ਰਾਮ ਹਰ ਜਨ ਕਹਿ ਹੋਂ ਬਲ ਜਾਈ, ਕੇਸਾਂ ਕਾਕਰ ਚਰਨ ਚਵਰ ਚਲਾਵਾਂ, ਚਰਨ ਧੂੜ ਮੁਖ ਲਾਈ, ਤੇ ਜੇ ਉੱਤੇ ਸਿਰ ਪੋਟਾ ਵੀ ਕੇਸ ਨਾ ਹੋਣ ਤੇ ਕਿਹੜੇ ਕੇਸ ਦੀ ਚਵਰ ਬਣਾ ਕੇ ਆਪਾਂ ਝੁਲਣ ਚੱਲੇ। ਸ਼ਬਦ ਪੜ੍ਹਨੇ ਪਏ ਕਿ ਕੇਸਾਂ ਕਾਕਰ ਚਵਰ ਚੁਲਾਵਾਂ, ਚਰਨ ਧੂੜ ਮੁਖ ਲਾਈ। ਇਹਦਾ ਮਤਲਬ ਕਿ ਕੇਸ ਜਿਹੜੇ ਨੇ ਗੁਰੂ ਸਾਹਿਬਾਨ ਨੇ ਵੀ ਉਹ ਸਾਬਤ ਸੂਰਤ ਨੇ। ਦੇਖੋ ਇੱਕ ਵਾਰੀ ਪਿੱਛੇ ਵੀ ਬੇਨਤੀ ਕੀਤੀ ਸੀ, ਇੱਥੇ ਸਾਖੀ ਸੰਬੰਧੀ ਵਿਦਵਾਨਾਂ ਦੇ ਆਪਸ ਵਿੱਚ ਥੋੜੇ ਜਿਹੇ ਮਤਭੇਦ ਨੇ। ਕੋਈ ਭਾਈ ਮਰਦਾਨੇ ਨਾਲ ਜੋੜਦਾ ਹੈ, ਕੋਈ ਭਾਈ ਮਰਦਾਨੇ ਦੇ ਪੁੱਤਰ ਨਾਲ ਜੋੜਦਾ ਹੈ। ਪਰ ਜਿਹੜੀ ਗੱਲ ਆਪਾਂ ਸਿੱਖਿਆ ਦੀ ਲੈਣੀ ਹੈ, ਚਾਹੇ ਮਰਦਾਨੇ ਨੇ ਪੁੱਤਰ ਨੂੰ ਕਿਹਾ ਤੇ ਚਾਹੇ ਬਾਬੇ ਨੇ ਮਰਦਾਨੇ ਨੂੰ ਕਿਹਾ, ਉਹਦੀ ਗੱਲ ਜਿਹੜੀ ਬੜੇ ਕਮਾਲ ਦੀ, ਉਹਨਾਂ ਨੇ ਸ਼ਬਦ ਵਰਤੇ। ਜਿੱਦਣ ਮਰਦਾਨੇ ਨੇ ਉਪਦੇਸ਼ ਮੰਗਿਆ ਤੇ ਭਾਈ ਮਨੀ ਸਿੰਘ ਸ਼ਹੀਦ ਲਿਖਦੇ ਨੇ ਤਿੰਨ ਗੱਲਾਂ ਕਹੀਆਂ। ਪਹਿਲਾ ਬਚਨ ਕਿਹਾ ਸੀ ਕਿ ਕੇਸ਼ ਨਹੀਂ ਕੱਟਣੇ, ਦੂਜਾ ਬਚਨ ਕਿਹਾ ਸੀ ਪੈਰ ਰਾਤ ਰਹਿੰਦਿਆਂ ਉੱਠ ਕੇ ਸੱਤ ਨਾਮ ਦਾ ਅਭਿਆਸ ਕਰਨਾ, ਤੇ ਤੀਜਾ ਬਚਨ ਕਿਹਾ ਸੀ ਤੇਰੇ ਘਰ ਵਿੱਚੋਂ ਕਦੀ ਵੀ ਅਤਿਥੀ ਕੋਈ ਭੁੱਖਾ ਨਾ ਜਾਏ। ਭਾਈ ਮਰਦਾਨੇ ਨੂੰ ਇਹ ਸ਼ਬਦ ਵਰਤੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਤੇ ਦੇਖੋ ਅਸੀਂ ਕਈ ਵਾਰੀ ਦੇਖਦੇ ਹਾਂ, ਮੈਂ ਅੱਜ ਕੁਝ ਕੁ ਪ੍ਰਮਾਣ ਲਏ ਸਨ ਕਿ ਭਗਤ ਬਾਣੀ ਪੜੋ, ਭਗਤਾਂ ਨੇ ਵਾਲਾਂ ਦਾ ਜ਼ਿਕਰ ਕੀਤਾ, ਇਹਦਾ ਮਤਲਬ ਲੋਕ ਉਸ ਵੇਲੇ ਕੇਸਾਂ ਵਾਲੇ ਨੇ। ਮੈਂ ਸਿਰਫ ਪ੍ਰਮਾਣ ਦੇਣਾ ਪਿਆ ਵੀ ਕੇਸ ਉਸ ਵੇਲੇ ਲੋਕ ਰੱਖਦੇ ਨੇ। ਸ਼ਬਦ ਵਰਤੇ ਨੇ। ਜਦੋਂ ਅਸੀਂ ਬਾਬਾ ਫਰੀਦ ਜੀ ਦੇ ਸ਼ਬਦ ਪੜ੍ਹਨੇ ਆ, ਉਹ ਕਹਿੰਦੇ ਨੇ ਵੇਖ ਫਰੀਦਾ ਜੇ ਤੀਆਂ ਦਾੜੀ ਹੋਈ ਭੂਰ, ਹੁਣ ਜੇ ਦਾੜੀ ਖਾਏ ਤੇ ਕਿਹਾ ਵੀ ਤੇਰੀ ਦਾੜੀ ਚਿੱਟੀ ਹੁੰਦੀ ਪਈ ਹੈ, ਜੇ ਦਾੜੀ ਹੁੰਦੀ ਨਾ ਤੇ ਚਿੱਟੀ ਕਹਿੰਦੇ ਕਿੱਥੇ। ਮੈਂ ਦਸਤਾਰ ਸੰਬੰਧੀ ਵੀ ਅਰਜ਼ ਕਰਨੀ ਹੈ ਤੇ ਕੇਸਾਂ ਸੰਬੰਧੀ ਵੀ। ਵੇਖ ਫਰੀਦਾ ਜੇ ਤੀਆਂ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛੇ ਰਿਹਾ ਦੂਰ। ਬਾਬਾ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ। ਹੁਣ ਦੇਖੋ ਜੇ ਕਿਸੇ ਦੀਆਂ ਮੁੱਛਾਂ ਹੋਣ ਹੀ ਨਾ ਤੇ ਕਦੀ ਅਸੀਂ ਸ਼ਬਦ ਵਰਤਾਂਗੇ ਵੀ ਤੇਰੀਆਂ ਮੁੱਛਾਂ ਬੜੀਆਂ ਚੰਗੀਆਂ ਨੇ? ਉਹ ਕਹਿਣ ਲੱਗੇ ਦੇਖ ਤੇਰੀ ਦਾੜੀ ਦੀ ਪਲੀ ਦਰਤ ਕਈਆਂ ਨੇ ਕੀਤਾ ਚਿੱਟੀ, ਤੇ ਇੱਕ ਸੱਜਣ ਵਿਦਵਾਨ ਕਰਦੇ ਨੇ ਤੇਰੀ ਦਾੜੀ ਵੀ ਲਬੇਰੀ ਹੋਈ, ਤੇਰੀਆਂ ਮੁੱਛਾਂ ਵੀ ਲਬੇਰੀਆਂ ਨੇ, ਤੇ ਕੇਸ ਰੰਗ ਪੈ ਬਦਲਦੇ ਪਏ ਨੇ। ਉਹ ਭੁੱਲਿਆ ਮਣਾ, ਤੂੰ ਕਾਹਦੀਆਂ ਰੰਗ ਰਲੀਆਂ ਵਿੱਚ ਬਿਟਿਆ ਪੈ, ਪਰਮਾਤਮਾ ਨੂੰ ਚੇਤੇ ਕਰ। ਕਹਿਣ ਲੱਗੇ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਜੇ ਦਾੜੀ ਨਾ ਹੁੰਦੀ ਤੇ ਬਾਬਾ ਜੀ ਨੇ ਕਿਵੇਂ ਸ਼ਬਦ ਵਰ ਦਿੱਤੇ ਜੀ? ਕਹਿਣ ਲੱਗੇ ਕਾਲੀ ਜਿੰਨੀ ਨਾ ਰਾਵਿਓ ਧੌਲੀ ਰਾਵੇ ਕੋਏ। ਇਹਦਾ ਮਤਲਬ ਕੇਸਾਂ ਦੀ ਗੱਲ ਉਹ ਕਰਦੇ ਪਏ ਨੇ। ਬਾਬੇ ਰਵਿਦਾਸ ਨੇ ਪੱਗ ਦੀ ਵੀ ਨਾਲ ਗੱਲ ਕੀਤੀ, ਉਹਨਾਂ ਦੇ ਸ਼ਬਦ ਅਸੀਂ ਪੜ੍ਹਨੇ ਆ। ਕਹਿਣ ਲੱਗੇ ਬੰਕੇ ਬਾਲ, ਤੇ ਜੇ ਕੇਸ਼ ਨਾ ਹੁੰਦੇ ਤੇ ਸ਼ਬਦ ਕਿਉਂ ਕਹਿੰਦੇ ਜੀ? ਇਹਦਾ ਮਤਲਬ ਉਹਨਾਂ ਸਾਹਮਣੇ ਕੇਸ਼ਾਂ ਵਾਲੇ ਲੋਕ ਨੇ ਸਿਰਫ ਇੱਕ ਪੱਖ ਰੱਖ ਰਿਹਾ ਕਿ ਕੇਸ਼ ਹੈ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਕਬੀਰ ਜੀ ਨੇ ਸ਼ਬਦ ਵਰਤੇ, ਹਾਰ ਜਲੇ ਜੈਸੇ ਲਾਕੁਰੀ, ਕੇਸ ਜਲੇ ਜੈਸੇ ਘਾਸ, ਇਹਦਾ ਮਤਲਬ ਕੇਸ ਹੈ। ਉਹਨਾਂ ਨੇ ਸ਼ਬਦ ਵਰਤੇ ਨੇ। ਬਾਬੇ ਰਵਿਦਾਸ ਨੇ ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਭਗਤਾਂ ਦੇ ਵੇਲੇ ਵੀ ਸਿਆਣੇ ਬੰਦੇ ਜਿਹੜੇ ਸਨ ਰੱਬ ਦੀ ਕਰਨੀ ਵਾਲੇ, ਉਹ ਕੇਸ ਅਸਲ ਵਿੱਚ ਸੱਚ ਜਾਣੋ ਗਿਆਨਵਾਨ ਦੀ ਨਿਸ਼ਾਨੀ। ਹੁਣ ਅਸੀਂ सवाल करने हैं। बड़े सोहना एक शब्द लिखे है, हुण जे किसे नूं कहीए ना केस रख लो, देखो साडे लोक रखण दी बजाय टिचरां करदे ने। मेरे धन गुरु कलगीधर सच्चे पातशाह, इन्हां दी खातर तुसी शब्द कह के गए सी, इन पुत्रन के सीस पर वार दिए सुत चार, चार मुवे तो क्या हुआ जीवत, कई हजार असी कहांगे ते कवि ने कहा ते आखिर जबरनामे दे शब्द ते नहीं चुटला सकदे कि क्या शुद्ध के क्यों बच गया कुछ तै चार, के बाकी बेमादस्त पेची दा मार, की होया मेरे चार पुत्र तू को के मार दिते, अजे मेरा खालसा बैठा होया कुंडलीए नाग दी तरह तेनू डंग जाएगा। इहदा मतलब साडे ते माण करके गया ते असी टिचरां करनियां शुरू कर दित्तियां, दाड़ी नूं कोई अंगूर लगदे ने जी, दाड़ी नूं कोई अंब लगदे ने जी। मैं कहना बंदिया चार दिन तू अपनी खुजत नूं जे किते छड के गुरु कोल बैठे ना, फिर तेनूं समझ पै भी इह केस रखण दा भाव की। मैं जिहड़ी बेनती करनी चाहना, असीं कई वारी कहिंदे जदों कहिंदे आ केसां दी गल करने आ ते कहिंदे आ कोशिश करांगा केस रखांगा, मैं कहना शब्द ही खत्म कर दिओ, कोशिश करांगा केस रखांगा। केस रखण दी कोशिश नहीं करनी पैंदी, जिद्दन भी कोशिश करनी पैंदी है उगे हुए केसां नूं कट्टण दी करनी पैंदी। कदी किसे ने कहा भी मैं कोशिश, असीं कहिंदे कोशिश करांगा जी केस रखांगा, मैं कहना तू अपनी कोशिश बंद कर दे ते केस अपने आप ही आ जाने। जिहड़ी तू दूजे पासे कोशिश करना केस कट्टण दी, तू अपने हत्थां दी कोशिश बंद कर दे ते केस रखण दी कोशिश करनी नहीं पैंदी, केस अपने आप ही पुंगर आउंदे। इह सवाल ही गलत है कि मैं केस रखण दी कोशिश करांगा। फिर कई वारी असीं कहिंदे आ केस रखे क्यों ने, ते सच जाणो केस केवल सिख दी निशानी तां हुण है नहीं, रब ने मनुख दी निशानी केस बनाए सन। असीं रब दी दित्ती दात नूं परत परत के खंडन कीता। मेरे सतगुरु ने जदों काबल दी संगत नूं हुक्मनामा लिखिया सी ते शब्द कहे सन केस साडी अमानत ने, जां शब्द कहा सी केस साडी मोहर ने, खंडे दी पौल लैणी पंजां कोलों। देखो जिन्ना कहा केस साडी अमानत ने, ते जेड़ा इमानत दे के जाए ते अमानत विच खयानत नहीं करनी चाहिए, जेड़ा मोहर दे के जाए ते ओदे मोर दे अखरां नूं तोड़ना नहीं चाहिदा। मेरे साहिब कृपालू जी ने कृपा कीती, कहन लगे केस परमात्मा दी दित्ती कोई दात है। फिर एक सवाल होर उठदा, असीं कहिंदे आ इहदा अर्थ की, हुणे भी यतन करने आ ना, मैनूं प्रोफेसर पूरन सिंह दे शब्द अंदर नूं टुंबदे ने। पिछले दिनी पिछले साल उहनां दी किताब आई सी खालसे दे आदर्श, बड़ी पढ़न वाली। ओह कहिंदा मेरे सिख वीर भैण तू ए ना लोकां नूं कह कह के कही जा भी केस इस करके रखने आ, केस विच विटामिन डी मिलदा, विसामिन तेनूं ताकत मिलदी है। कहन लगे टोला बड़िया कमलियां दा तुरिया फिरदी, उहने शब्द वरते। कहन लगे ए जे तू कहेगा भी इस करके केस रखे इहनां विचों शरीर नूं खुराक मिलदी है, ते कहणगे केस क्यों रखणे, रोज दी विटामिन दी गोली खा लांगे। कहन लगे बिलकुल नहीं, केस ताकत करके नहीं, तू एक गल चेते रख लै, मेरे गुरु दा हुक्म है, बस मैं अपने गुरु दे हुक्म नूं पालन वास्ते केस रखे। पिछले दिन एक बेनती कीती सी कि बड़ा सोहना सवाल कीता सी उहनां नूं कि केसां दा, मैं फिर दुहरा देना कि केस कड़ा कृपाण दस्तार इह कादे वास्ते ने, ते उत्थे उहनां ने इह अर्थ बदा कर लगे, भावें अर्थ आपां वी करांगे रहत विच इहदे अर्थ इह ने। इक्को गल उहनां कही सी, कहिंदे मैनूं कोई पता नहीं इहदे अर्थ की ने, इहनूं इह ना समझो कि मैं रूढ़ीवाद जां पिछा खिचू गल कर लगा। कहिण लगे मैनूं कोई पता नहीं इहदे अर्थ की ने, मैं ते सिर्फ इस जितना जानना वा कि हिंदुस्तान दी सभ्या है, उथों दा कल्चर है, उथों दा सभ्याचार है कि जदों पति दे पिछे लग के लावां लै लै इस्त्री। देखो मैं हिंदुस्तान दी सभ्याचार दी गल कीती, सिक्खी दी नहीं। कहिंदे उहनां दा सभ्याचार है कि लावां तों बाद पति ओदे केसां दे विच ओदी मांग विच संदूर भरदा है। हुण इहदे अर्थ की करांगे, की अर्थ करांगे भी उस संदूर ने की विटामिन दिता, उस संदूर नूं तां भरिया ते उह सुहागण बन गई, उहनूं ताकत मिल गई, बिलकुल नहीं। कहिण लगे पति ने चुटकी संदूर दी लई ते ओदे केसां दी मांग विच चीर विच संदूर भर दिता, उस दिन तों बाद इह प्रतीक हो गया इह सुहागण इहदे सिर दा साईं जिउंदा है। कहिंदा मैनूं कोई पता नहीं केसां दे अर्थ की ने, बस मैनूं इन्ना पता है गुरु गोबिंद सिंह सच्चे पातशाह जिद्दन तेरे घरों अमृत दी दात लई सी, पंजां विच वरतिया सैं तूं एक औरत पति दे लड़ लगे ओदे केसां दे विच संदूर पाया जांदा है सुहागण है मैं जदो चुकिया सां तू मैनू पांच ककार दिते सच जानी मैं ककार तेरे सुहाग दी निशानी सांभ के तुरिया फिरना। देखो जे किते इन्नी भावना मैं सिख सोचे मेरा ख्याल है कदी इहदे खिरदे विच एक कटाक्ष एक तर्क उठी ना कि केसां दी की जरूरत है। साहब कृपालू जी ने केस क्या साडी मोर ने जदों गुरु हरि साहिब हकीकत राय धर्मी दे दादे नंद लाल नूं उपदेश दिंदे ने भाई नंद लाल नहीं एक होर नंद लाल होए ने ओनूं तीन गल्लां कहिंदे ने गुलातियां जाके। पहली गल कहिंदे ने कि केस नहीं कटने, दूजा शब्द वरदे ने तंबाकू का सेवन नहीं करना, तीजा शब्द वरदे ने सिर दे उपर टोपी नहीं रखनी। गुरमुखो हजूर ने हुक्म किया ते मैं कहना सिक्खी शुरू ही हुक्म तो हुंदी। असी पहली पौड़ी पढ़ने हैं ते पहली पौड़ी की संपूर्णता केड़ी तुक ते विजी। मैं कहना सिख नूं इह गल समझ लैनी चाहीदी सी कि मेरी शुरुआत हुक्म तो वे ते पहली तुक पहली पौड़ी की अखीरली तुक ही वे कि हुक्म रजाई चलना नानक लिखिया नाल। मैं बेनती की केस दान मंगते जरूर हाँ पर उन्हां केसां की कदर नूं असी जानते नहीं। देखो हजूर ने केस रखण वास्ते नहीं शब्द वरते तू संभाली क्योंकि रखे तो रब ने तेनू दिती हुई दात है। यह केस तो उस रब की दिती हुई दात ने ओदे दिते हुए अंग ने ते उस परमात्मा दे दिते हुए केसां नू जदों तू संभालना फिर नाल एक गल की जे केस दान मंगे ते केसां दे विच गुरु जी ने कंघा धरिया ते केसां दी कदर केवल वह जानते ने। असी अज गोइंदवाल साहब जाने हैं ते की गुरु अमरदास जी दे चबारे भी जाके उन्हां दे केसां दे दर्शन नहीं करदे। जे किते केसां दी कदर जाननी है ते मैं बेनती करना हुन्ना पुछो कदी पीर बुद्धू शाह तों पुछो कदी भाई तारू सिंह जी की मां तो की लोड़ सी जी। हुण देखो उस वेले मौत सिर ते मरदा मरांदी सी ते कहिंदे सन केसन वाले जे नर होई बार बिरद लब्भै छड्डै ना कोई सिंगन खून मां को मकीना। कहन लगे जिथे भी केसां वाला लभे ओदे टुकड़े कर दे ओदा खून माफ हो गया। जदों साडे कतल कीते जांदे सन केस वेख के उदो सिखां दान मंगिया मौत प्रवान है पर कृपा करी केसां दी बेअदबी ना हो जाए। अज तो सिर ते किसी ने तलवार भी नहीं रखी केवल फोके फैशन ने मेरे गुरु की मोर तो सानू दूर कर दिता ते इस रहना किन्ना कु चिर जी किन्ने कु दिन इस शरीर नूं असीं चमका लमका के रखांगे। मेरे धन गुरु ग्रंथ साहब कहिंदे एक दिन इस तरह होवेगा कि बस सवास निकलन दी तेरे ते बाहर प्यार रहिंदे 24 घंटियां विच ही बदबू मारन लग पवेगा। यह कादा मान पै कर रहे हैं। हजूर ने शब्द वरते ने करपूर पोप सुगंधा परस मनुख है देह मलीनंग मजा रदुर दुर्गंधा नानक अत गरबेण अग्ञानो। हजूर कृपालू जी ने जदो केसा की दात नाल दिती है बख्शिश की तुहानू संभाल ते सतगुरु नूं जदों पीर बुद्धू शाह केस मंगदा है देखो दे शब्द किन्ने कु चंगे ने। मैं तीन चार उदाहरणां दे रही ने। बाणी विच दाड़ी दा भी जिक्र आया है जिहड़े कहिंदे ने दाड़ी दा जिक्र किथे बाणी विच आया जी भगतां दे केस हन। मैं तां ही बेनती कीती उन्हां ने बाणी विच केसां दा जिक्र कीता है। गुरु साहिब ने झूठी दाड़ी ते सच्ची दाड़ी दा भी जिक्र कीता है। असीं पढ़ने आ साहिब जी कहिंदे ने कि छेई दाड़ियां सच्चियां जे गुर चरनी लगन। नाल यह भी बचन किया जे दाड़ी रख के कूड़ दे गड्ढे धोई जाने ते चेते रखी भलका थुक पवे नित दाड़ी। धन गुरु नानक साहब जी हुण दो तीन उदाहरण आप दे समक्ष रखनिया ने। देखो इस दाड़ी दी इस केस नूं किन्नी कु गुरु जी ने महानता दिती। पहली उदाहरण असीं लैने हुंने आ अक्सर भाई फेरू दी। मैं कहना तू केस रख के कमाई कर शब्द नूं कमा के तुरी सारे मसंदा नूं तर दिता। देखो कई बार असीं कहने आ जी इह क्यों। मैं कहना कई बार जदों धर्म की गलानी हो जाए इन्ने करप्ट बंदे विच धर्म दे आजन जीवन ना होवे लोकां दीआं बहु बेटियां दी पत्त नाल खलवाड़ करन उदन पूरे गुरु ने भी रख के कड़ाया विच तल दिते सन क्योंकि इन्हां दे सुधरन दा हुण कोई वेला रहा है तुहानूं सब नूं पता क्योंकि अंग नूं किन्नी कु देर संभोगे। एक दिन ऑपरेशन करांगे दो दिन ऑपरेशन करांगे एक दिन डॉक्टर कहिंदा जे सारे तुहानूं बचाणे ते इस अंग नूं ला के वखरियां कर दे क्योंकि नहीं तेने बचना नहीं। जदों कोई धर्म की दुनिया विच जदों शस्त्र चुकिया जांदा मतलब ही हुंदा है ਕਿ ਇਹ ਅੰਗ ਗਲਿਆ ਸਾਰਿਆਂ ਨੂੰ ਗਾਲ ਕੇ ਰੱਖ ਦੇਗਾ, ਗਲੇ ਅੰਗ ਨੂੰ ਵਾਹ ਕਰ ਦਿੱਤਾ ਜਾ। ਸਾਹਿਬ ਕਿਰਪਾਲੂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੈਸੇ ਤੇ ਗੁਰੂ ਹਰਿ ਸਾਹਿਬ ਤੋਂ ਸਿੱਖੀ ਲਈ ਬਾਬੇ ਫੇਰੂ ਨੇ। ਮੈਂ ਕਹਿੰਦਾ ਵਾਹ, ਉਹਦੇ ਕੇਸਾਂ ਨੂੰ ਗੁਰੂ ਨੇ ਕਿੰਨਾ ਕੁ ਵਡਿਆਇਆ। ਅੱਜ ਗੁਰੂ ਕਲਗੀਧਰ ਜੀ ਦਾ ਸਮਾਂ ਹੈ, ਜਦੋਂ ਸਾਰੇ ਮਸੰਦਾਂ ਨੂੰ ਪਕੜ ਕੇ ਲਿਆਂਦਾ ਗਿਆ ਤੇ ਭਾਈ ਫੇਰੂ ਜੀ ਆਪ ਆਪਣੇ ਹੱਥਾਂ ਨਾਲ ਦਾੜਾ ਪਕੜ ਕੇ ਆਏ ਸਨ। ਆਪ ਸਭ ਨੂੰ ਪਤਾ ਹੈ, ਦਾੜਾ ਪਕੜ ਕੇ ਆਏ ਤੇ ਗੁਰੂ ਕੀਆਂ ਸਾਥੀਆਂ ਜੋ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਨੇ ਐਡਿਟ ਕੀਤੀਆਂ ਨੇ, ਉਹਦੇ ਵਿੱਚ ਕਹਿੰਦੇ ਨੇ ਮੇਰੇ ਗੁਰੂ ਨੇ 5 ਕਿਰਪਾ ਕੀਤੀਆਂ ਭਾਈ ਫੇਰੂ ਤੇ। ਜਦੋਂ ਦਾੜੀ ਪਕੜ ਕੇ ਆਏ, ਖੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਤੁਸੀਂ ਇੱਕ ਵਾਰੀ ਇਸ਼ਾਰਾ ਕਰ ਦਿੰਦੇ ਮੈਂ ਤਾਂ ਆਪਣੇ ਆਪ ਨੂੰ ਨੂੜ ਕੇ ਤੇਰੇ ਦਰ ਤੇ ਲੈ ਆਉਂਦਾ। ਕਹਿੰਦੇ ਨੇ ਨੀਵੀਂ ਪਾ ਕੇ ਜਦੋਂ ਖਲੋ ਗਏ ਤੇ ਗੁਰੂ ਕਲਗੀਧਰ ਜੀ ਨੂੰ ਪਤਾ ਲੱਗਾ, ਬਾਬਾ ਫੇਰੂ ਜੀ ਜਿਹੜੇ ਦਸਵੰਤ ਦੀ ਮਾਇਆ ਨਾਲ ਲੋੜਵੰਦਾਂ ਦੀ ਸੇਵਾ ਕਰਦੇ ਨੇ, 5 ਕਿਰਪਾ ਕੀਤੀਆਂ। ਪਹਿਲਾ ਬਚਨ ਕਿਹਾ, ਭਾਈ ਫੇਰੂ ਤੇਰੀ ਸੱਚੀ ਦਾੜੀ। ਗੁਰੂ ਕੇ ਸਿੱਖੋ, ਉਹ ਦਾੜੀ ਕਿਉਂ ਨੀ ਸੱਚੀ ਹੋਵੇਗੀ ਜਿਹੜੀ ਗੁਰੂ ਦੇ ਹੁਕਮ ਵਿੱਚ ਚੱਲਦੀ ਹੈ। ਭਾਈ ਫੇਰੂ ਤੇਰੀ ਸੱਚੀ ਦਾੜੀ। ਦੂਜਾ ਸ਼ਬਦ ਕਿਹਾ, ਭਾਈ ਫੇਰੂ ਤੇਰੀ ਸੇਵਾ ਗਾੜੀ। ਤੀਜਾ ਸ਼ਬਦ ਕਿਹਾ, ਭਾਈ ਫੇਰੂ ਤੇਰੀ ਕਰਨੀ ਸਾਰੀ। ਚੌਥਾ ਸ਼ਬਦ ਕਿਹਾ, ਭਾਈ ਫੇਰੂ ਜਗ ਤੁਲਹਾ ਭਾਰੀ। ਤੇ ਪੰਜਵੀਂ ਵਾਰੀ ਸੀਨੇ ਨਾਲ ਲਾ ਕੇ ਕਿਹਾ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰ। ਹੁਣ ਤੱਕੋ ਖਾਂ, ਦਾੜੀ ਕੇਸ ਤਾਂ ਉਹ ਵੀ ਨਹੀਂ, ਕਿਉਂ? ਦੇਖੋ ਫਿਰ ਉੱਥੇ ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹੇ। ਮੈਂ ਕਹਿੰਦਾ ਗੁਰੂ ਜੀ ਨੇ ਸੀਨੇ ਨਾਲ ਲਾਇਆ, ਭਾਈ ਫੇਰੂ ਤੇਰੇ ਤੋਂ ਗੁਰੂ ਬਲਿਹਾਰੀ, ਸਤਿਗੁਰ ਬਲਿਹਾਰੀ। ਉੱਥੇ ਭਾਈ ਸਾਹਿਬ ਨੇ ਇੱਕ ਕਵਿਤਾ ਕਹੀ, ਕਹਿਣ ਲੱਗੇ, ਮੇਰੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਿਧਾਵੇਂ, ਸਾਡੀ ਵੀ ਤਾਂਘ ਤਣੀ, ਤੈ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ। ਕਹਿਣ ਲੱਗੇ, ਭਾਵੇਂ ਦਾੜੀ ਹੱਥ ਚ ਪਕੜ ਵਾਲਾ, ਭਾਵੇਂ ਰੱਸਿਆਂ ਨਾਲ ਪੈਰਾਂ ਨੂੰ ਜੋੜ ਦੇ, ਭਾਵੇਂ ਗਲੇ ਵਿੱਚ ਸੰਗਲ ਬੇੜੀਆਂ ਪਾ ਦੇ, ਪਰ ਇੱਕ ਮੈਂ ਬੇਨਤੀ ਕਰਾਂ, ਬੇੜੀਆਂ ਵਿੱਚ ਨੂੜ ਨਹੀਂ, ਰੱਕੜਾਂ ਵੀ ਸੜ ਦਈ, ਸਿਰ ਤੇ ਖੋਪਰੀਆਂ ਲੁਹਾ ਦਈ, ਪਰ ਮੇਰੇ ਦਾਤਾ ਮੈਨੂੰ ਕਦੀ ਵੀ ਇਹ ਨਾ ਸੁਣਨਾ ਪਏ ਕਿ ਫੇਰੂ ਜਿਹੜਾ ਸਿੱਖੀ ਤੋਂ ਬੇਦਖਲ ਹੋ ਗਏ। ਸਭ ਕੁਛ ਪ੍ਰਵਾਨ ਹੈ ਗੁਰੂ ਕੇ ਸਿੱਖੋ, ਉਹ ਵੀ ਸੱਚੀ ਦਾੜੀ ਸੀ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ। ਦੂਜੀ ਉਦਾਹਰਨ ਅਸੀਂ ਕਈ ਵਾਰੀ ਲੈਂਦੇ ਹਾਂ, ਪੀਰ ਜੀ ਦੇ ਜੀਵਨ ਦੀ ਗੱਲ ਤਾਂ ਅੱਜ ਤੀਕਰ ਅਸੀਂ ਮੰਨਦੇ ਹਾਂ। ਉਹ ਕੰਘਾ, ਉਹ ਕੇਸ ਕੁਝ ਸਮਾਂ ਉਹਨਾਂ ਵਾਰਸਾਂ ਨੇ ਸਾਂਭ ਕੇ ਰੱਖੇ ਸਨ, ਤੇ ਜਿੱਦਣ ਪੀਰ ਜੀ ਆਏ ਸਨ, ਬਸ ਇੱਕੋ ਗੱਲ ਕਹੀ ਸੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਦੋਨੋਂ ਪੁੱਤਰ ਦੇ ਕੇ। ਹਜ਼ੂਰ ਨੇ ਕਿਹਾ, ਕੁਛ ਮੰਗੋ। ਉਹ ਗੁਰੂ ਕੇ ਸਿੱਖੋ, ਉਸ ਪੀਰ ਨੇ ਮੰਗਿਆ ਕੀ? ਕੁਝ ਜਿਹੜੇ ਉੱਚ ਦੇ ਪੀਰ ਨੇ ਉਹ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਾਂਦੇ। ਇੱਕ ਹੋਰ ਬੇਨਤੀ ਕਰਦੇ ਹਾਂ, ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮੈਂ ਕਹਿਣਾ ਨਹੀਂ ਸਾਂ ਚਾਹੁੰਦਾ ਪਰ ਜ਼ਰੂਰੀ ਹੈ। ਕਹਿਣ ਲੱਗੇ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਉੱਥੇ ਉਹਨੇ ਰੁਕ ਬਾਉਦੀਨ ਨੇ ਸਵਾਲ ਕੀਤਾ, ਉਹ ਕਹਿੰਦਾ ਜਿਹੜਾ ਸ਼ਰ੍ਹਾਂ ਦੇ ਰਾਹ ਤੇ ਚੱਲੇਗਾ ਉਹ ਬਖਸ਼ਿਆ ਜਾਏਗਾ। ਕਹਿਣ ਲੱਗੇ, ਅਸਲੀ ਸੁਨਤ ਵੇ ਕਿ ਰੱਬ ਨੇ ਮੂਵੇ ਦਿੱਤੇ ਨੇ, ਮੂਵੇ ਦਰ ਤੇ ਕੇਸ ਦਿੱਤੇ ਨੇ, ਇਸ ਅਮਾਨਤ ਨੂੰ ਸਾਂਭ ਲਈਏ ਤੇ ਸਮਝੋ ਸੱਚੀ ਸੁਨਤ ਹੋ ਜਾਏ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਹੁਣ ਪੀਰ ਜੀ ਸਾਹਮਣੇ ਆਏ ਨੇ। ਦੋ ਪੁੱਤਰ ਸ਼ਹੀਦ ਨੇ, ਕਹਿਣ ਮਾਤਰ ਕਥਾ ਨਹੀਂ, ਉਹਨਾਂ ਪ੍ਰੈਕਟੀਕਲ ਤੌਰ ਤੇ ਕੀਤਾ। ਤੇ ਹਜ਼ੂਰ ਤਰੁੱਠ ਕੇ ਕਹਿੰਦੇ ਨੇ, ਕੁਛ ਮੰਗੋ। ਹੱਥ ਜੋੜ ਕੇ ਕਹਿੰਦੇ ਨੇ, ਜੇ ਤਰੁੱਠੇ ਹੋ ਨਾ, ਜਿਹੜਾ ਆ ਕੇਸਾਂ ਤੇ ਕੰਘਾ ਨੇ, ਇਹ ਕੇਸ ਤੇ ਕੰਘਾ ਮੈਨੂੰ ਦੇ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਪਤਾ ਨੀ ਮੇਰੇ ਗੁਰੂ ਗੋਬਿੰਦ ਸਿੰਘ ਜੀ, ਤੇਰੇ ਕੇਸਾਂ ਵਿੱਚ ਉਹਨੂੰ ਕੀ ਨਜ਼ਰ ਆਇਆ। ਮੈਂ ਟਿਊਕ ਮਾਤਰ ਸਾਖੀਆਂ ਕਹਿ ਰਿਹਾ, ਜਿੱਦਣ ਆਨੰਦਪੁਰ ਛੱਡਦੇ ਨੇ, ਗੁਰਬਖਸ਼ ਉਦਾਸੀ ਨੂੰ ਕਹਿੰਦੇ ਨੇ, ਜਿੱਥੇ ਸਾਡੇ ਪਿਤਾ ਜੀ ਦਾ ਸੀਸ ਦਾ ਸੰਸਕਾਰ ਹੋਇਆ, ਇੱਥੇ ਸ਼ਾਮ ਨੂੰ ਦੀਵਾ ਬੱਤੀ ਕਰਦਾ ਰਹੀ, ਕਿਉਂਕਿ ਸ਼ਹੀਦਾਂ ਦੇ ਦੀਵੇ ਵੀ ਬੁਝਣੇ ਚਾਹੀਦੇ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਏ, ਸੱਚ ਜਾਣੋ, ਉਹਦਾ ਭਵਿੱਖ ਗਰਕ ਜਾਂਦਾ ਹੁੰਦਾ। ਪਿਛਲਿਆਂ ਨੂੰ ਦੇਖ ਕੇ ਤਾਂ ਅਗਲਿਆਂ ਨੇ ਪੈਦਾ ਹੋਣਾ ਹੈ। ਜੇ ਕਹੀਏ ਪਿਛਲਿਆਂ ਨੂੰ ਭੁੱਲ ਜਾਓ ਤੇ ਅਗਾਂਹ ਕਦੀ ਆਸ ਨਾ ਰੱਖੋ, ਸਿਰ ਤਰੀ ਤੇ ਰੱਖ ਕੇ ਚੱਲਣ ਵਾਲੇ ਯੋਧੇ ਪੈਦਾ ਹੋਣਗੇ। ਕਹਿਣ ਲੱਗੇ, ਪਿਤਾ ਜੀ ਦੇ ਜਿੱਥੇ ਸੰਸਕਾਰ ਕੀਤਾ ਸੀਸ ਦਾ, ਇੱਥੇ ਦੀਵਾ ਬੱਤੀ ਕਰਦਾ ਰਹੀ। ਤੇ ਕਹਿਣ ਲੱਗੇ, ਸਤਿਗੁਰੂ ਗੁਰਬਖਸ਼ ਜੀ ਕਹਿੰਦੇ ਨੇ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਸ਼ਬਦ ਵਰਤੇ, ਤੇਰੇ ਦਾੜੇ ਦੇ ਕੇਸ ਲੰਬੇਰੇ ਨੇ, ਭਾਵਨਾ ਨਾਲ ਬਾਣੀ ਪੜ੍ਹ ਕੇ ਕੇਸਾਂ ਵਿੱਚੋਂ ਤੱਕੀ, ਤੇਰੇ ਕੇਸਾਂ ਵਿੱਚੋਂ ਸਾਡੇ ਦੀਦਾਰ ਹੋਇਆ ਕਰਨਗੇ। ਕੀ ਗੁਰੂ ਸਮਰੱਥ ਨੇ? ਪਟਨਾ ਸਾਹਿਬ ਤੁਰਦੇ ਨੇ, ਕਹਿੰਦੇ ਨੇ, ਮੇਰੇ ਪੰਘੂੜੇ ਨੂੰ ਤੱਕਿਓ, ਮੈਂ ਵਿੱਚ ਬੈਠਾ ਹੋਵਾਂਗਾ। ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਨੂੰ ਕਹਿੰਦੇ ਨੇ ਜਪ ਪੜਿਓ ਮੈਂ ਵਿੱਚ ਹੋਵਾਂਗਾ। ਫਤਿਹ ਚੰਦ ਮੈਣੀ ਨੂੰ ਕਹਿੰਦੇ ਨੇ ਮਾਂ ਕਿ ਤੂੰ ਬੱਚਿਆਂ ਨੂੰ ਭੋਜਨ ਛਕਾਈ ਮੈਂ ਵਿੱਚ ਬੈਠਾ ਹੋਵਾਂਗਾ। ਤੇ ਮੇਰਾ ਗੁਰੂ ਕਹਿੰਦਾ ਤੂੰ ਕੇਸਾਂ ਨੂੰ ਰੱਖ ਕੇ ਪੰਜ ਕਕਾਰ ਧਾਰਨ ਕਰਕੇ ਅੰਮ੍ਰਿਤ ਛਕ ਲਈ, ਸੱਚ ਜਾਣੀ ਮੈਂ ਸਦਾ ਹੀ ਤੇਰੇ ਵਿੱਚ ਬਹਿ ਜਾਵਾਂਗਾ। ਹੁਣ ਜੇ ਸਿੱਖ ਫਿਰ ਵੀ ਨਾ ਸਮਝੇ ਤੇ ਸਾਡੇ ਅੰਦਰ ਦੀ ਗਿਆਨਤਾ ਹੋ ਸਕਦੀ। ਪੀਰ ਜੀ ਕਹਿੰਦੇ ਨੇ ਜੇ ਤਰੁੱਠੇ ਹੋ, ਹਜ਼ੂਰ ਨੇ ਪਹਿਲਾ ਸ਼ਬਦ ਵਰਤਿਆ ਪੀਰ ਜੀ ਸਾਨੂੰ ਖੇਡ ਆਪ ਦੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਕੁਛ ਮਿੰਟ ਲੈਣੇ ਨੇ। ਉਸ ਵੇਲੇ ਪੀਰ ਜੀ ਨੇ ਕਿਹਾ ਖੇਡ ਨਹੀਂ, ਕਹਿੰਦਾ ਮੈਨੂੰ ਖੁਸ਼ੀ ਮੇਰੇ ਪੁੱਤਰ ਰੱਬ ਦੀ ਝੋਲੀ ਵਿੱਚ ਪੈ ਗਏ। ਉੱਥੇ ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਪੀਰ ਜੀ ਕਹਿੰਦੇ ਨੇ ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਵਿਸ਼ਤ ਸਦਾਏ, ਮੈਂ ਸ਼ੋਕ ਕਰੈ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ। ਜੇ ਸੱਚੀ ਦਾੜੀ ਦੀ ਖਿਤਾਬ ਫੇਰੂ ਨੂੰ ਹੈ, ਪੀਰ ਜੀ ਦੇ ਪੁੱਤਰਾਂ ਦੇ ਬਦਲੇ ਕੇਸ ਲੈਂਦਾ ਹੈ, ਤੇ ਭਾਈ ਤਾਰੂ ਸਿੰਘ ਦੀ ਮਾਂ ਜਿਸ ਦਿਨ ਘਰੋਂ ਤੋਰਦੀ, ਪਿਛਲੀ ਅਸੀਂ ਵਾਚਿਆ ਸੀ, ਕਹਿੰਦੇ ਨੇ ਸਿਰ ਤੇ ਖੱਤ ਫੇਰਿਆ, ਕਹਿੰਦੇ ਨੇ ਆਪ ਕੇਸਾਂ ਵਿੱਚ ਉਂਗਲੀਆਂ ਫੇਰ ਕੇ ਕਿਹਾ ਮੇਰੇ ਪੁੱਤਰ ਮੈਂ ਬੜੀ ਮਿਹਨਤ ਨਾਲ ਦਹੀਂ ਤੇ ਦੁੱਧ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਲਾਲ ਜੀ ਮੈਨੂੰ ਇਹ ਖਬਰ ਮਿਲੇ ਤੇਰਾ ਪੁੱਤਰ ਸ਼ਹੀਦ ਹੋ ਗਿਆ, ਪਰ ਮੈਂ ਜਿਉਂਦੀ ਇਹ ਨਾ ਸੁਣ ਲਵਾਂ ਕਿ ਤੇਰੇ ਪੁੱਤਰ ਨੇ ਕੇਸਾਂ ਦੀ ਬੇਅਦਬੀ ਕਰਾ ਲਈ। ਦੇਖੋ ਆਖਰ ਉਹ ਕੀ ਚੀਜ਼ ਸੀ ਜਿਹੜਾ ਬੰਦਾ ਖੋਪੜੀ ਲੁਹਾਨ ਤੁਰ ਗਿਆ। ਕਦੀ ਉਸ ਖੋਪੜੀ ਨੂੰ ਦੇਖ ਕੇ, ਇੱਕ ਵਾਰੀ ਇੱਕ ਆਰਟੀਕਲ ਮੈਂ ਪੜ੍ਹਿਆ ਸੀ, ਅਜੈਬ ਘਰ ਕੋਈ ਦੇਖਦਾ ਪਿਆ ਸੀ, ਉੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਤਸਵੀਰ ਕਿਸੇ ਬਾਹਰ ਦੇ ਵਿਦੇਸ਼ੀ ਨੇ ਦੇਖੀ। ਉਹਨੇ ਪੁੱਛਿਆ ਉਸਨੂੰ ਵੀ ਇਹ ਕੌਣ, ਉਹਨੇ ਦੱਸਿਆ ਵੀ ਇਹਨੇ ਖੋਪਰ ਲਵਾਇਆ ਸੀ, ਕੇਸ ਨੇ ਕਤਲ ਹੋਣ ਦਿੱਤੇ ਤੇ ਥੱਲੇ ਉਹ ਲੰਘਿਆ ਜਿਹਨੇ ਕੇਸਾਂ ਦੀ ਬੇਅਦਬੀ ਕੀਤੀ। ਉਹ ਵੇਖਣ ਵਾਲਾ ਅਜੈਬ ਘਰ ਕਹਿੰਦਾ ਚਲੋ ਪਿੱਛੇ ਚੱਲੀਏ। ਉਹ ਕਹਿੰਦਾ ਅਜੇ ਬਹੁਤ ਕੁਝ ਦੇਖਣ ਵਾਲਾ। ਕਹਿੰਦਾ ਨਹੀਂ, ਮੈਂ ਇੰਨਾ ਕੁ ਚੌਲਾਂ ਦਾ ਇੱਕ ਦਾਣੇ ਪਕੜਿਆ ਜਾਏ ਤੇ ਪਤਾ ਲੱਗ ਜਾਂਦਾ ਕਿੰਨੇ ਕੁ ਪਾਣੀ ਜੋਗੇ ਹੋ। ਕਹਿੰਦਾ ਆਹ ਜਿਹੜਾ ਗਿਆ ਇਹ ਕੌਣ ਸੀ? ਕਹਿੰਦਾ ਇਹ ਵੀ ਸਿੱਖ। ਕਹਿੰਦਾ ਆਹ ਸਿੱਖ ਇਸ ਫੋਟੋ ਨੂੰ ਦੇਖ ਕੇ ਕਿਤੇ ਲਹੂ ਦੇ ਅਥਰੂ ਹੀ ਨਹੀਂ ਰੋਂਦਾ ਪਿਆ? ਕਦੀ ਇਹਨੂੰ ਪਤਾ ਨਹੀਂ ਲੱਗਾ ਵੀ ਜਦੋਂ ਮੈਂ ਕੇਸ ਕਤਲ ਕਰਕੇ ਭਾਈ ਤਾਰੂ ਸਿੰਘ ਦੀ ਖੋਪੜੀ ਲੱਤੀ ਤਸਵੀਰ ਦੇਖਦਾ, ਉਸ ਸ਼ਹੀਦ ਦੀ ਰੂਹ ਮੈਨੂੰ ਦੇਖ ਕੇ ਕੀ ਕਹਿੰਦੀ ਹੋਵੇਗੀ? ਕਿਉਂਕਿ ਉਹ ਕਰਮ ਖੰਡ ਦੇ ਵਾਸੀ ਨੇ ਸ਼ਹੀਦ। ਇਹ ਕੋਈ ਅਤਕਥਨੀ ਨਾ ਇਹ ਮਿਥਿਹਾਸ ਹੈ ਜਿਹਨੂੰ ਆਪਾਂ ਕੋਟ ਪੈ ਕਰ ਰਹੇ ਹਾਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਉਹਨਾਂ ਨੇ ਕੇਸਾਂ ਨੂੰ ਸੰਭਾਲਣ ਦੀ ਗੱਲ ਕਹੀ ਤੇ ਨਾਲ ਕਿਹਾ ਵੀ ਇਹ ਦਾਨ ਮੰਗੀ, ਕਿਉਂਕਿ ਸਭ ਤੋਂ ਕੀਮਤੀ ਮੈਨੂੰ ਕੇਸ ਨੇ। ਤੇ ਪਿਛਲੀ ਵਾਰ ਅਰਜ਼ ਕੀਤੀ ਸੀ ਹਰ ਬੰਦਾ ਆਪਣੀ ਕੀਮਤੀ ਨਿਸ਼ਾਨੀ ਨੂੰ ਕਾਇਮ ਰੱਖਣ ਲਈ ਉਹਦੀਆਂ ਯਾਦਗਾਰਾਂ ਕਾਇਮ ਕਰਦਾ। ਕੋਈ ਦੇਸ਼ ਦਾ ਪ੍ਰੈਜੀਡੈਂਟ ਚੰਗੇ ਕੰਮ ਕਰ ਜਾਏ ਤੇ ਲੋਕ ਉਹਦੇ ਨਾਂ ਤੇ ਏਅਰਪੋਰਟ, ਇਹਦੇ ਨਾਂ ਤੇ ਸਟਰੀਟਸ, ਰੋਡਸ ਦੇ ਨਾਮ ਰੱਖੇ ਜਾਂਦੇ ਨੇ। ਮੇਰੇ ਗੁਰੂ ਕਲਗੀਧਰ ਜੀ ਨੇ ਸਭ ਤੋਂ ਕੀਮਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਦੇ ਕੇਸ ਲੱਗੇ, ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਮ ਅੰਮ੍ਰਿਤਗੜ੍ਹ ਨਹੀਂ, ਉਸ ਕਿਲੇ ਦਾ ਨਾਮ ਰੱਖ ਦਿੱਤਾ ਕੇਸ਼ਗੜ੍ਹ। ਕਹਿੰਦੇ ਮੈਨੂੰ ਸਭ ਤੋਂ ਕੀਮਤੀ ਤੇਰੇ ਕੇਸ਼ ਨੇ, ਕੇਸ਼ਗੜ੍ਹ ਉਹਦਾ ਨਾਮ ਰੱਖਿਆ। ਹਜ਼ੂਰ ਕਹਿੰਦੇ ਨੇ ਕਿ ਕੇਸਾਂ ਦਾ ਦਾਨ ਮੰਗੀ ਕਿ ਦਾਤਾ ਇਹ ਸਿੱਖੀ ਮੇਰੀ ਕੇਸਾਂ ਨਾਲ ਨਿਭ ਜਾਏ। ਇੱਕ ਬੇਨਤੀ ਹੋਰ, ਦੂਜੀ ਗੱਲ ਕੇਸਾਂ ਨਾਲ ਸੰਬੰਧ ਕੰਘੇ ਦੇ ਦਸਤਾਰ ਦਾ ਬਹੁਤ ਹੈ। ਅਸੀਂ ਅੱਜ ਦੇਖਦੇ ਹਾਂ ਕੇਸ ਹੀ ਨਹੀਂ ਰੱਖੇ ਦਸਤਾਰ ਤਾਂ ਕਿਸੇ ਨੇ ਕੀ ਸਜਾਣੀ। ਹੁਣ ਦਸਤਾਰ ਕਦੋਂ ਤੋਂ ਸ਼ੁਰੂ ਹੋਈ, ਅਸੀਂ ਕਹਿੰਦੇ ਹਾਂ ਕਦੋਂ ਤੋਂ ਬਣਨੀ ਸ਼ੁਰੂ ਕੀਤੀ, ਅੱਜ ਵੀ ਸਾਨੂੰ ਇੱਕ ਸਮੱਸਿਆ ਆ ਰਹੀ ਹੈ। ਫਰਾਂਸ ਵਿੱਚ ਅਸੀਂ ਦੇਖਦੇ ਹਾਂ ਕਿ ਕੇਸਾਂ, ਵਾਹਿਗੁਰੂ ਜਦੋਂ ਦਸਤਾਰ ਤੇ ਪਾਬੰਦੀ ਲੱਗੀ, ਕੋਈ ਹਿੰਦੂ ਨਹੀਂ ਬੋਲਿਆ, ਕੋਈ ਮੁਸਲਮਾਨ ਨਹੀਂ ਬੋਲਿਆ। ਮੈਂ ਕਹਿੰਦਾ ਉਦਣ ਮੈਂ ਕੁਰਬਾਨ ਜਾਣਾ, ਫਰਾਂਸ ਦੇ ਸਿੱਖਾਂ ਨੂੰ ਦਿੱਕਤ ਆਈ ਤੇ ਦਿਲ ਅਮਰੀਕਾ ਦੇ ਸਿੱਖਾਂ ਦਾ ਧੜਕਦਾ ਪਿਆ, ਫਰਾਂਸ ਦੇ ਸਿੱਖਾਂ ਨੂੰ ਦਿੱਕਤ ਆਈ ਤੇ ਦਿਲ ਹਿੰਦੁਸਤਾਨ ਦੇ ਸਿੱਖਾਂ ਦਾ ਧੜਕਦਾ ਹੈ, ਤੇ ਮਨ ਨੂੰ ਖੁਸ਼ੀ ਹੁੰਦੀ ਹੈ। ਨਹੀਂ ਦਾਤਾ, ਲੱਖ ਸਾਡੇ ਵਖਰੇਵੇਂ ਨੇ, ਪਰ ਜਿੱਦਣ ਤੇਰੇ ਕਕਾਰ ਦੀ ਗੱਲ ਚੱਲੇਗੀ ਸਾਡੇ ਅੰਦਰ ਇੱਕੋ ਹੀ ਨੇ। ਜਿਵੇਂ ਇੱਕ ਨਾੜ ਕੱਟੀ ਜਾਏ ਤੇ ਸਾਰਾ ਤਨ ਦੁਖੀ ਹੁੰਦਾ। ਸਿੱਖ ਬੈਠਾ ਕਿਤੇ ਵੀ ਹੋਵੇ, ਉਹਦੀ ਇੱਜ਼ਤ ਆਣ ਤੇ ਕੋਈ ਹੱਥ ਚੁੱਕੇ ਤੇ ਸਾਡੇ ਦਿਲ ਜ਼ਰੂਰ ਤੜਫਣਗੇ ਤੇ ਤੜਫਦੇ ਨੇ। ਹੁਣ ਉਹ ਪੱਗ ਕਿੱਥੋਂ ਸ਼ੁਰੂ ਹੋਈ? ਕਈ ਵਾਰੀ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਪੱਗ ਦਾ ਜ਼ਿਕਰ ਮੈਂ ਬਾਬਾ ਫਰੀਦ ਜੀ ਨੂੰ ਇਸ ਕਰਕੇ ਕੋਟ ਕਰਨਾ ਹੁੰਦਾ ਕਿਉਂਕਿ ਸਭ ਤੋਂ ਪੁਰਾਣੇ ਭਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਜਿਹੜੇ ਨੇ ਉਹ ਨੇ। ਉਹਨਾਂ ਨੇ ਇੱਕ ਜ਼ਿਕਰ ਕੀਤਾ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਇਹਦਾ ਮਤਲਬ ਉਹ ਪੱਗ ਬੰਨਣ ਦੀ ਗੱਲ ਕਰਦੇ ਨੇ। ਬਾਬਾ ਨਾਮਦੇਵ ਜੀ ਨੇ ਜ਼ਿਕਰ ਕੀਤਾ, ਤਿੰਨ ਸ਼ਬਦ ਹੁੰਦੇ ਨੇ ਪੱਗ, ਪਾਗ, ਪਗੜੀ ਤੇ ਪਗੜੀ। ਕਹਿਣ ਲੱਗੇ ਬਾਬਾ ਜੀ ਨੇ ਸ਼ਬਦ ਵਰਤਿਆ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਕੋਈ ਜਾਏ। ਬਾਬਾ ਨਾਮਦੇਵ ਜੀ ਕਹਿੰਦੇ ਨੇ ਖੂਬ ਤੇਰੀ ਪਗੜੀ, ਉੱਥੇ ਰੱਬ ਨੂੰ ਕਿਹਾ ਤੂੰ ਪੱਗ ਵੀ ਬੰਨਣਾ ਹੁੰਦਾ। ਕਹਿਣ ਲੱਗੇ ਖੂਬ ਤੇਰੀ ਪਗੜੀ, ਇਹ ਵਿਅਰਥ ਕਰਕੇ ਦੇਖਿਓ, ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ। ਸਾਹਿਬ ਨੇ ਪੱਗ ਪਗੜੀ ਸ਼ਬਦ ਬਾਣੀ ਵਿੱਚ ਬੜੀ ਵਾਰੀ ਵਰਤਿਆ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਿੱਖ ਤਵਾਰੀਖ ਵਿੱਚ ਪਹਿਲੀ ਵਾਰੀ ਪੱਗ ਦਾ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਦੀ ਪੱਗ ਦਾ ਹੋਇਆ ਹੈ। ਹਜ਼ੂਰ ਦੇ ਬਾਰੇ ਪਿਛਲੇ ਦਿਨ ਅਰਜ਼ ਕੀਤੀ, ਜਿੱਦਣ ਸੱਤੇ ਤੇ ਵਾਹਿਗੁਰੂ ਨੱਥੇ ਤੇ ਅਬਦੁੱਲੇ ਨੇ ਵਾਰ ਕਹੀ, ਅਖੀਰ ਦੇ ਉਹਨਾਂ ਸ਼ਬਦ ਕਹਿ ਸਨ, ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਦਸਤਾਰ ਵੱਜੀਏ, ਤੇ ਉਹ ਵੇਖ ਕੇ ਕਹਿੰਦੇ ਨੇ ਜਹਾਂਗੀਰ ਤੇਰੀ ਪੱਗ ਗੁਰੂ ਹਰਗੋਬਿੰਦ ਸਾਹਿਬ ਦਾ ਮੁਕਾਬਲਾ ਕੀ ਕਰੇ। ਸਭ ਤੋਂ ਅਗਲੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਨੇ ਦਮਾਲੇ ਦਾ ਜ਼ਿਕਰ ਕੀਤਾ। ਅਸੀਂ ਕਈ ਵਾਰੀ ਕਹਿੰਦੇ ਹਾਂ, ਲਓ ਜੀ ਨਿਹੰਗ ਸਿੰਘ ਉੱਤੇ ਕੱਪੜਾ ਛੱਡੀ ਬੈਠੇ ਨੇ, ਇੱਕ ਕੱਪੜਾ ਨਾ ਸਮਝਿਓ। ਉਹਨੇ ਕਿਹਾ ਸੀ ਮੈਂ ਇੱਕ ਵੱਖਰੇ ਵੱਖਰੇ ਨਿਸ਼ਾਨ ਨਹੀਂ ਰਹਿਣ ਦੇਣੇ, ਮੇਰੇ ਗੁਰੂ ਗੋਬਿੰਦ ਸਿੰਘ ਨੇ ਮੇਰੇ ਸਾਰੇ ਸਿੱਖਾਂ ਦੇ ਸਿਰ ਤੇ ਨਿਸ਼ਾਨ ਝੁਲਿਆ ਕਰੇਗਾ। ਤੂੰ ਨਿਸ਼ਾਨ ਪੁੱਟਣ ਦੀ ਗੱਲ ਕਰਨਾ। ਉੱਥੇ ਫਿਰ ਸ਼ਬਦ ਵਰਤੇ ਸਨ, ਹਉ ਗੁਸਾਈ ਦਾ ਪਹਿਲ ਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਉੱਥੇ ਦਮਾਲਾ ਸ਼ਬਦ ਵਰਤੇ ਹੈ। ਕਹਿੰਦੇ ਮੇਰੇ ਗੁਰੂ ਨੇ ਮੇਰੇ ਸਿਰ ਤੇ ਦਮਾਲਾ ਸਜਾਇਆ। ਪਹਿਲੀ ਵਾਰੀ ਸ਼ਬਦ ਆਇਆ ਪੱਗ ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸ ਵਿੱਚੋਂ। ਉਸ ਤੋਂ ਅੱਗੇ ਜਿੱਦਣ ਮਾਈ ਪੁੱਤਰ ਦੀ ਦਾਤ ਮੰਗਦੀ ਹੈ ਸੁਲੱਖਣੀ, ਉੱਥੇ ਵੀ ਪੱਗ ਦਾ ਜ਼ਿਕਰ ਆਇਆ। ਉੱਥੇ ਲਿਖਦੇ ਨੇ ਕਿ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਚਿੱਟੀ ਦਸਤਾਰ ਬੰਨੀ ਸੀ। ਕਹਿਣ ਲੱਗੇ ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਮੀਆਂ ਗੁਰੂ ਹਰਗੋਬਿੰਦ ਅੰਗੇ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ। ਕਹਿਣ ਲੱਗੇ ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ, ਮੈਂ ਸਿਰਫ ਕੋਟ ਕਰ ਰਿਹਾ ਕਿ ਚਿੱਟੀ ਪੱਗ ਬੰਨੀ। ਜਦੋਂ ਸਾਹਿਬ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਵੇਲੇ ਤਾਂ ਹੋ ਗਿਆ ਸੀ। ਮੈਂ ਇੱਕ ਉਦਾਹਰਣ ਦੇਣੀ ਹੈ, ਅਸੀਂ ਪੱਗ ਵੀ ਕਹਿੰਦੇ ਹਾਂ ਪਗੜੀ ਵੀ ਕਹਿੰਦੇ ਹਾਂ, ਪਰ ਸਿੱਖ ਸ਼ਬਦ ਵਰਤਦਾ ਦਸਤਾਰ। ਦੇਖੋ ਪੱਗ ਨਹੀਂ ਅਸੀਂ ਕਹਿੰਦੇ, ਪਗੜੀ ਨਹੀਂ ਅਸੀਂ ਕਹਿੰਦੇ, ਪਚਕਾ ਸ਼ਬਦ ਪਤਾ ਨਹੀਂ ਸਾਡੇ ਵਿੱਚ ਕਿੱਥੋਂ ਆ ਗਏ। ਕਿਤੇ ਤੁਸੀਂ ਸਿੱਖ ਸਾਹਿਤ ਪੜ੍ਹੋ, ਪਚਕੇ ਦਾ ਕਿਤੇ ਜ਼ਿਕਰ ਨਹੀਂ। ਕੇਸ ਕੀ ਦਾ ਜ਼ਿਕਰ ਤਾਂ ਜ਼ਰੂਰ ਹੈ, ਪਰ ਪਚਕੇ ਦਾ ਕੀਤਾ ਨਹੀਂ। ਸਿੱਖ ਕਹਿੰਦੇ ਨੇ ਪਟਕਾ ਬੰਨੇ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਇਸ ਦਾਤੇ ਦੀ ਹਜ਼ੂਰੀ ਵਿੱਚ ਆਉਂਦਿਆਂ ਤੇ ਘੱਟੋ ਘੱਟ ਦਸਤਾਰ ਸਜਾ ਕੇ ਆਇਆ ਕਰੀਏ। ਜਦੋਂ ਦਰਬਾਰ ਸੱਜਦਾ ਹੈ ਨਾ, ਤੇ ਬਾਦਸ਼ਾਹ ਦੇ ਦਰਬਾਰ ਵਿੱਚ ਜੇ ਪਾਤੇ ਕੱਪੜੇ ਕੋਈ ਪਾ ਕੇ ਜਾਏ, ਉਹਦਾ ਮੰਤਰੀ ਫੌਜੀ ਕੋਈ ਆਪਣੀ ਵਰਦੀ ਚੰਗੀ ਨਾ ਪਾ ਕੇ ਜਾਏ, ਉਹਨੂੰ ਲੈਣ ਵਿੱਚ ਖਿਲਾਰ ਕੇ ਸਜ਼ਾ ਦਿੱਤੀ ਜਾਂਦੀ ਹੈ। ਤੈਨੂੰ ਅਕਲ ਨਹੀਂ ਦਰਬਾਰ ਵਿੱਚ ਕਿਵੇਂ ਆਈਦਾ? ਮੇਰੇ ਸਾਹਿਬ ਨੇ ਕਿਹਾ ਜਦੋਂ ਮੇਰੇ ਕੋਲ ਆਉਣਾ, ਸੋਹਣਾ ਦਸਤਾਰਾ ਸਜਾ ਕੇ ਆਵੀਂ, ਸੋਹਣੇ ਕੇਸਾਂ ਵਿੱਚ ਕੰਘਾ ਕਰਕੇ ਆਵੀਂ, ਉੱਤੇ ਦਸਤਾਰ ਬੰਨੀ ਹੋਵੇ। ਹੁਣ ਆਮ ਤੌਰ ਤੇ ਦਸਤਾਰ ਦੇ ਅਰਥ ਜਦੋਂ ਅਸੀਂ ਕਰਨੇ ਆ, ਅਰਬੀ ਵਿੱਚ ਦਸਤਾਰ ਨੂੰ ਕਹਿੰਦੇ ਨੇ ਇਮਾਮਾ, ਫਾਰਸੀ ਵਿੱਚ ਕਹਿੰਦੇ ਨੇ ਦੁੱਲ ਬੰਦ, ਟਰਕੀ ਵਿੱਚ ਕਹਿੰਦੇ ਨੇ ਤੁਲ ਬੰਦ, ਅੰਗਰੇਜ਼ੀ ਵਿੱਚ ਆਪਾਂ ਸ਼ਬਦ ਵਰਤਨੇ ਆ ਟਰਬਨ, ਹਿੰਦੀ ਵਿੱਚ ਬੜੇ ਸ਼ਬਦ ਵਰਤੇ ਜਾਂਦੇ ਨੇ ਪਗੜੀ ਪਾਗ, ਇਹ ਆਖਰ ਸ਼ਬਦ ਵਰਤੇ ਜਾਂਦੇ। ਇਮਾਮਾ ਫਾਰਸੀ ਵਿੱਚ ਦੁੱਲ ਬੰਦ, ਦੁੱਲ ਬੰਦ ਦਾ ਆਖਰੀ ਅਰਥ ਹੁੰਦਾ ਕਿ ਕੱਪੜੇ ਦੀਆਂ ਤਹਾਂ, ਕੱਪੜੇ ਦੀਆਂ ਪੱਟੀਆਂ ਤਹਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ। ਤੇ ਜਦੋਂ ਅਸੀਂ ਇਹੀ ਸ਼ਬਦ ਮੇਰਾ ਖਿਆਲ ਹੈ ਟਰਕੀ ਵਿੱਚ ਗਿਆ ਕਿ ਤੁੱਲ ਬੰਦ, ਤੇ ਜਦੋਂ ਅਸੀਂ ਅੰਗਰੇਜ਼ੀ ਵਿੱਚ ਪੜ੍ਹਨੇ ਆ ਇਹ ਦਸਤਾ ਤਰਬਨ ਸ਼ਬਦ ਵਰਤਨੇ ਆ। ਇੱਕ ਗੱਲ ਚੇਤੇ ਰੱਖਿਓ, ਹਜ਼ਰਤ ਮੁਹੰਮਦ ਸਾਹਿਬ ਪੱਗ ਸਜਾਉਂਦੇ ਸਨ, ਪੱਗ ਬੰਨਦੇ ਸਨ। ਹੁਣ ਮੁਸਲਮਾਨ ਅੱਜ ਵੀ ਪਠਾਨ ਬੰਨਦੇ ਨੇ, ਪਰ ਜਿਹੜੀ ਅਹਿਮੀਅਤ ਸਿੱਖ ਲਈ ਦਸਤਾਰ ਦੀ ਗਏ, ਦੁਨੀਆਂ ਵਿੱਚ ਹੋਰ ਕਿਸੇ ਕੌਮ ਲਈ ਇਹ ਅਹਿਮੀਅਤ ਨਹੀਂ। ਸ਼ਾਹ ਮੁਹੰਮਦ ਵਰਗੇ ਨੇ ਜਦੋਂ ਸਿੱਖ ਹਾਰ ਕੇ ਆ ਗਿਆ, ਉਹ ਕਹਿੰਦਾ ਰੱਖੋ ਲਾ ਪੱਗ ਤੇ ਦਾੜੀ ਦੀ ਲਾਜ ਯਾਰੋ, ਉਹਨੇ ਕਿਹਾ ਆਪਣੀ ਪੱਗ ਦੀ ਲਾਜ ਰੱਖੋ। ਚੇਤੇ ਰੱਖੋ ਸਿੱਖ ਦੀ ਦਸਤਾਰ ਅਸੀਂ ਆਪਾਂ ਦੇਖਣੇ ਚੁੱਕੀ ਚੁੱਕ ਕੇ ਪਵਾਂਦੀ ਰੱਖ ਦਿੱਤੀ ਤੇ ਸਰਦਾਰ ਜੀ ਰਾਤ ਨੂੰ ਸੁੱਤੇ ਤੇ ਪੱਗ ਉੱਤੇ ਪੈਰ ਰੱਖੇ ਹੁੰਦੇ ਨੇ। ਇਹ ਸਿੱਖੀ ਦੀ ਦਸਤਾਰ ਦੀ ਗੱਲ, ਇੱਕ ਪੰਜ ਛੇ ਪੱਗਾਂ ਕੱਠੀਆਂ ਦਸਤਾਰਾਂ ਬੰਨ ਦਿੱਤੀਆਂ, ਮਹੀਨਾ ਕੁ ਪਰਤ ਕੇ ਬੰਨੀ ਕੋਈ ਨੀ, ਲਿਆ ਬਾਜੀ ਲੋਹੇ ਦੀ ਸਲਾਈ ਉੱਤੇ ਰੱਖੀ ਟੋਪੀ, ਚੱਲ ਵੀ ਕੰਮ ਨੂੰ। ਕਿੰਨੀ ਕੁ ਦੇਰ ਲੱਗਦੀ ਦਸਤਾਰ ਬੰਨਦੇ? ਖਿਮਾ ਕਰਿਓ ਮੈਂ ਦਾਵਾ ਨਹੀਂ ਕਰਦਾ, ਮਿੰਟ ਦੋ ਨੀ ਲੱਗਣਗੇ ਦਸਤਾਰ ਬੰਨਦੇ। ਹੁਣ ਜੇ ਅਸੀਂ ਦਸਤਾਰ ਸਜਾਣੀ ਹੋਵੇ ਕਿੰਨੀ ਕੁ ਦੇਰ ਲੱਗੇਗੀ? ਮੇਰੇ ਕਿਰਪਾਲੂ ਦਾਤਾਰ ਜੀ ਨੇ ਜਦੋਂ ਦਸਤਾਰ ਕਹੀ ਤੇ ਨੰਗੇ ਸਿੱਖ ਸਿਰ ਨਹੀਂ ਰਹਿਣਾ ਸਿੱਖ ਨੇ। ਅਸੀਂ ਆ ਜਿਹੜੇ ਵੈਸ਼ਨਾ ਵਿੱਚ ਪਏ ਹਾਂ ਨਾ, ਮੇਰਾ ਵਾਹਿਗੁਰੂ ਮਿਹਰ ਕਰੇ ਸਾਨੂੰ ਸਮੱਤ ਬਖਸ਼ੇ, ਆਪਣੇ ਮੂਲ ਪਹਿਚਾਨਣ ਦੀ ਜਾਚ ਆ ਜਾਏ। ਇੱਕ ਮੈਂ ਉਦਾਹਰਨ ਦੇਣੀ ਹੈ ਤੁਹਾਨੂੰ ਭਾਈ ਗੁਰਦਾਸ ਦੀਆਂ ਵਾਰਾਂ ਦੀ ਪੌੜੀ ਵਿੱਚੋਂ, ਹੋ ਸਕਦਾ ਕਿ ਤੁਹਾਨੂੰ ਬੜੀ ਉਹ ਚੰਗੀ ਲੱਗੇਗੀ ਗੱਲ। ਉਸ ਵੇਲੇ ਦਸਤਾਰ ਕਿਹਦੇ ਸਿਰ ਤੋਂ ਲਾਈ ਜਾਂਦੀ ਸੀ? ਜਿਹੜਾ ਪੱਗ ਲਾਉਂਦਾ ਸੀ ਉਹ ਕਿਸ ਚੀਜ਼ ਦਾ ਸੂਚਕ ਸੀ? ਭਾਈ ਗੁਰਦਾਸ ਦੀ ਵੈਸੇ ਉਹ ਵਾਰ ਦੀ ਪੌੜੀ ਹੈ ਮੂਰਖਾਂ ਦੇ ਟੋਲੇ ਸੰਬੰਧੀ। ਪਰ ਉਹਦੇ ਵਿੱਚੋਂ ਮੈਂ ਇੱਕ ਉਦਾਹਰਨ ਜ਼ਰੂਰ ਖਿੱਚੀ ਹੈ ਵੀ ਇਹਦਾ ਮਤਲਬ ਉਸ ਵੇਲੇ ਪੱਗ ਦੀ ਅਹਿਮੀਅਤ ਬੜੀ ਸੀ। ਉਹ ਲਿਖਦੇ ਨੇ ਕਿ ਇੱਕ ਬਜ਼ੁਰਗ ਖੂਹ ਦੇ ਉੱਤੇ ਗਰਮੀ ਦੇ ਦਿਨ ਸਨ, ਇਸ਼ਨਾਨ ਕਰਕੇ ਆਇਆ। ਮੈਂ ਸਿਰਫ 5-4 ਮਿੰਟ ਲੈਣੇ ਨੇ। ਇਸ਼ਨਾਨ ਉਹਨੇ ਕੀਤਾ ਜੀ ਤੇ ਚੇਤਾ ਭੁੱਲ ਗਿਆ ਪੱਗ ਦਾ ਸਿਰ ਤੇ ਰੱਖਣ ਲਈ। ਹੁਣ ਉੱਥੇ ਮੈਂ ਸ਼ਬਦ ਪੱਗ ਵਰਤ ਲਿਆ, ਸਿੱਖ ਲਈ ਦਸਤਾਰ ਨੇ। ਉਹ ਪੱਗ ਭੁੱਲ ਗਿਆ ਖੂਹ ਤੇ, ਕੱਪੜੇ ਪਾਏ ਉਸੇ ਤਰ੍ਹਾਂ ਹੀ ਤੇ ਘਰ ਆ ਵੜਿਆ। ਜਦੋਂ ਡਿਊਟੀ ਵਿੱਚ ਆਇਆ ਨਾ ਤੇ ਨੂੰਹ ਨੇ ਦੂਰੋਂ ਦੇਖਿਆ ਵੀ ਮੇਰਾ ਸਹੁਰਾ ਤੁਰਿਆ ਆਉਂਦਾ। ਉਹਨੇ ਸਹੁਰੇ ਨੂੰ ਵੇਂਦਿਆਂ ਸਾਰ ਉੱਚੀ ਸਾਰੀ ਢਾਹਾਂ ਮਾਰ ਕੇ ਸਿਆਪਾ ਕਰਲਾ ਪਈ, ਰੋਣ ਲੱਗ ਪਈ ਦਿਆਂ ਵਿਆਜ। ਹੁਣ ਜਿਹੜਾ ਸਹੁਰਾ ਸੀ ਉਹ ਡਿਊਟੀ ਵਿੱਚ, ਉਹਦੇ ਕੰਨਾਂ ਵਿੱਚ ਆਵਾਜ਼ ਪਈ ਵੀ ਅੰਦਰ ਨੂਰ ਹੁੰਦੀ ਏ। ਉਹ ਡਿਊਟੀ ਤੋਂ ਬਾਹਰ ਖਲੋ ਕੇ ਢਾਹਾਂ ਮਾਰਨ ਲੱਗ ਪਿਆ। ਅੰਦਰ ਨੂਰ ਹੋਈ ਜਾਏ, ਬਾਹਰ ਸਹੁਰਾ ਰੋਈ ਜਾਏ, ਢਾਹਾਂ ਮਾਰੀ ਜਾਏ। ਇੰਨੀ ਦੇਰ ਨੂੰ ਗੁਆਂਢੀਆਂ ਨੇ ਜਦੋਂ ਸੁਣੀਆਂ ਉੱਚੀਆਂ ਆਵਾਜ਼ਾਂ ਤੇ ਉਹ ਵੀ ਆ ਗਏ। ਉਹਨਾਂ ਨੇ ਵੀ ਆ ਕੇ ਬੀਬੀਆਂ ਬੁੱਢੇ ਜਿਹੜੇ ਨਾਲ ਰੋਣ ਲੱਗ ਪਏ। ਇੰਨੀ ਦੇਰ ਨੂੰ ਪਿੰਡ ਵਿੱਚੋਂ ਆਈ ਨੈਣ। ਆਪ ਨੂੰ ਪਤਾ ਵੀ ਜਿਹੜੇ ਪੇਂਡੂ ਕਲਚਰ ਨਾਲ ਜੁੜੇ ਸੱਜਣ ਨੇ ਕਿ ਜਦੋਂ ਕੋਈ ਮਰਦਾ ਸੀ ਤੇ ਨੈਣ ਸਪੈਸ਼ਲ ਆਉਂਦੀ ਸੀ ਪਿਟੀ ਕਰਾਉਣ ਵਾਸਤੇ। ਪਿਟੀ ਕਰਾਉਣ ਮੈਂ ਤਾਂ ਕਹਿੰਦਾ ਪਿਆ ਵਾ, ਉਹ ਰਵਾਉਂਦੀ ਹੁੰਦੀ ਸੀ ਤੇ ਜਿਹੜੀ ਬੁੱਢੀ ਨੂੰ ਨਹੀਂ ਸੀ ਰੋਣਾ ਹੁੰਦਾ ਉਹਨੂੰ ਧੱਕਾ ਮਾਰ ਕੇ ਬਾਹਰ ਕੱਢਦੀ ਸੀ, ਝੱਲੀਏ ਤੈਨੂੰ ਵੈਣ ਪਾਉਣ ਦੀ ਜਾਚ ਵੀ ਨਹੀਂ ਹੁੰਦੀ। ਤੇ ਮੈਂ ਕਹਿੰਦਾ ਪਿਟੀ ਕਰਾਉਂਦੀ ਹੁੰਦੀ ਅਸਲ ਚ। ਉਹ ਨੈਣ ਆ ਗਈ ਜੀ, ਉਹਨੇ ਪਿਟੀ ਸ਼ੁਰੂ ਕਰਾਈ। ਹੁਣ ਜਦੋਂ ਉਹਨੇ ਪਿਟੀ ਜਦੋਂ ਉਹਨੇ ਰਵਾਉਣਾ ਸੀ, ਆਖਰ ਵੈਣ ਤਾਂ ਪਹਿਲਾਂ ਉਹਨੇ ਪਾਉਣਾ। ਉਹ ਨੂੰਹ ਨੂੰ ਪੁੱਛਦੀ ਵੀ ਹਾਏ ਮੋਰਨੀਏ ਕਾਂ ਕਿ ਹਾਏ ਲਾੜਿਆ ਕਾਂ, ਮਰਿਆ ਬੰਦਾ ਜੇ ਕਿ ਜਨਾਨੀ ਏ। ਉਹ ਕਹਿੰਦੀ ਮੈਨੂੰ ਕੋਈ ਨੀ ਪਤਾ, ਸਹੁਰੇ ਨੂੰ ਪੁੱਛੋ। ਉਹ ਜਦੋਂ ਸਹੁਰੇ ਕੋਲ ਆਈ ਕਹਿੰਦਾ ਮੈਨੂੰ ਕੋਈ ਨੀ ਪਤਾ, ਨੂੰਹ ਨੂੰ ਪੁੱਛੋ। ਉਹਨੇ ਮੂਰਖਾਂ ਦੋਨਾਂ ਨੂੰ ਵਹਾ ਕੇ ਪੁੱਛਿਆ ਵੀ ਕਾਰਨ ਕੀ, ਰੋਈ ਕਿਉਂ ਜਾਂਦੇ ਸੀ। ਉਹ ਕਹਿੰਦੀ ਮੈਨੂੰ ਕੋਈ ਨੀ ਸੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਪਤਾ ਨੀ ਅੱਜ ਕੋਈ ਮਰ ਗਿਆ। ਅਸਲ ਵਿੱਚ ਸਿਰ ਦਾ, ਸਿਰ ਤੋਂ ਪੱਗ ਲੈ ਜਾਣਾ ਮੌਤ ਦਾ ਸੂਚਕ ਸੀ। ਮੇਰੇ ਸਾਹਿਬ ਜੀ ਭਾਈ ਗੁਰਦਾਸ ਨੇ ਸ਼ਬਦ ਵਰਤੇ ਨੂੰ ਪੌੜੀਏ ਕਿ ਠੰਡੇ ਖੂਹ ਨਹਾਏ ਕਹਿ ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲਿੱਤੀ ਦੇਖ ਉੜੰਗੇ। ਕਹਿਣ ਲੱਗੇ ਲੋਕ ਸਿਆਪੇ ਆਇਆ ਇਸਤਰੀ ਪੁਰਖ ਜੁੜੇ ਲੈ ਪੰਗੇ, ਨੈਣ ਪੁੱਛਦੀ ਪਿੱਟ ਜਿਆ ਕਿਸ ਦੇ ਨਾਉ ਅਲਾਉਣੀ ਅੰਗੇ। ਕਹਿਣ ਲੱਗੀ ਪੁੱਛੇ ਸਹੁਰੇ ਜਾ ਕੇ ਕੌਣ ਮੂਆ ਨਾਉ ਉੱਤਰ ਮੰਗੇ, ਸਹੁਰੇ ਨੂੰ ਪੁੱਛੋ ਕਿਹੜਾ ਮਰ ਗਿਆ ਮੈਨੂੰ ਤੇ ਪਤਾ ਹੀ ਕੋਈ। ਇਹਦਾ ਮਤਲਬ ਮੈਂ ਸਿਰਫ ਬੇਨਤੀ ਕੀਤੀ, ਮੈਂ ਉਹਦੇ ਵਿੱਚੋਂ ਸਿਰਫ ਇੱਕ ਪੱਖ ਲਿਆ ਵੀ ਪੱਗ ਦਾ ਉਤਰਨਾ ਮੌਤ ਦਾ ਸੂਚਕ ਸੀ। ਮੇਰੇ ਗੁਰੂ ਨੇ ਕਿਹਾ ਕੇਸਾਂ ਦਾ ਦਾਨ ਮੰਗੀ, ਸਿਰ ਦੇ ਉੱਤੇ ਦਸਤਾਰ ਸਜਾਈ ਤੇ ਦਸਤਾਰ ਸਜਾ ਕੇ ਜਦੋਂ ਦਰਪਣ ਵਿੱਚੋਂ ਚਿਹਰਾ ਦੇਖੇਗਾ ਤੇ ਖੋਵੇਂ ਬਾਣੀ ਪੜਨ ਵਾਲੀ ਸੁੱਚੀ ਦਾੜੀ ਤੇ ਸੱਚ ਜਾਣੀ ਮੇਰਾ ਅਜੀਤ ਤੇ ਜੁਝਾਰ ਮੈਨੂੰ ਤੇਰੇ ਵਿੱਚੋਂ ਨਜ਼ਰ ਆਇਆ ਕਰਨ। ਦੇਖੋ ਜਿਸ ਗੁਰੂ ਨੇ ਕਿਹਾ ਮੈਨੂੰ ਨਜ਼ਰ ਆਉਣਗੇ, ਹਜ਼ੂਰ ਦੇ ਦਰ ਤੋਂ ਅਸੀਂ ਸਭ ਤੋਂ ਵੱਡਾ ਦਾਨ ਮੰਗਦੇ ਹਾਂ ਕਿ ਕਿਰਪਾਲੂ ਦਾਤਾ ਜੀ ਸਾਨੂੰ ਮਿਹਰ ਕਰਕੇ ਕੇਸਾਂ ਦਾ ਦਾਨ ਦਿਓ, ਕੇਸਾਂ ਨੂੰ ਸੰਭਾਲਣ ਲਈ ਕੰਘੇ ਦੀ ਦਾਤ ਦਿਓ ਤੇ ਇਸ ਸੀਸ ਦੇ ਉੱਤੇ ਸਜਾਉਣ ਲਈ ਦਸਤਾਰ ਦਿਓ। ਆਓ ਜੇ ਅਰਦਾਸ ਰੋਜ਼ ਕਰਨੀ ਆ ਕੇਸਾਂ ਨੂੰ ਮੰਗਣ ਲਈ ਤੇ ਫਿਰ ਆਪਾਂ ਕੱਟਣੇ ਛੱਡ ਦਈਏ। ਮੈਂ ਕਹਿੰਦਾ ਰੱਖੋ ਨਾ, ਨਾ ਰੱਖੋ, ਕੱਟਣੇ ਛੱਡ ਦਿਓ, ਬਸ ਬਸ ਕੱਟਣੇ ਛੱਡ ਦਿਓ, ਰੱਖੋ ਨਾ, ਤੁਹਾਡੀ ਮਰਜ਼ੀ, ਰੱਖਣਾ ਰੱਖੋ, ਸਿਰਫ ਕਹਿ ਦਿਓ ਅੱਜ ਤੋਂ ਬਾਅਦ ਮੈਂ ਕੱਟਣੇ ਨਹੀਂ। ਕੱਟੋ ਨਾ, ਜੇ ਰੱਖੇਗਾ ਤੇ ਰੱਬ ਰੱਖੇਗਾ, ਤੁਸੀਂ ਮਿਹਰ ਕਰੇਗਾ, ਗੁਰੂ ਮਿਹਰ ਕਰੇ। ਕੱਲ ਨੂੰ ਅਸੀਂ ਵਿਚਾਰਾਂਗੇ ਕੇਸ਼ਾਂ ਦਾਨ ਤੋਂ ਬਾਅਦ ਰਹਿਤ ਦਾਨ। ਵਾਹਿਗੁਰੂ ਜੀ ਕਾ ਖਾਲਸਾ।